ਸਤ ਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕਾ ਕਿਆ ਸੁਣਨ ਦੋ ਕੂੜਾ ਵੰਜਨ ਪਵਨ ਚੁਲਾਰਿਆ ਨਾਨਕ ਸੁਣੀ ਅਰ ਤੇ ਪ੍ਰਵਾਨ ਜੋ ਸੁਣਦੇ ਸੱਚ ਤਣੀ ਕਿਆ ਸੁਣਿੰਦੋ ਕੂੜਾ ਵੰਜਨ ਪਵਨ ਚੁਲਾਰਿਆ ਨਾਨਕ ਸੁਣੀ ਅਰ ਤੇ ਪ੍ਰਵਾਨ ਜੋ ਸੁਣਿੰਦੇ ਸੱਚ ਤਣੀ ਛੰਤਾ ਤਿੰਨ ਕੋਲ ਕੁਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ ਸੇ ਸਹਿਜ ਸੋਹਿਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਿਜ ਸੋਹਿਲੇ ਗੁਣ ਹੈ ਅਮੁੱਲੇ ਜਗਤ ਉਧਾਰਣ ਆਏ ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ ਤਿੰਨ ਕਾ ਲੇਖਾ ਨਾ ਗਣਿਆ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ ਤਿੰਨ ਕਾ ਲੇਖਾ ਨਾ ਗਣਿਆ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੁ ਡੋਲਨ ਤੇ ਡੋਲਨ ਤੇ ਰਾਖੋ ਪ੍ਰਭੁ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਵਿਖੇ ਔਰ ਦੂਰ ਦੇਸ਼ ਪ੍ਰਦੇਸ਼ ਵਿੱਚ ਆਪਣੇ ਘਰਾਂ 'ਚ ਬੈਠ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ, ਇਸ ਪਾਵਨ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 577 ਉੱਪਰ ਇਸ ਸ਼ਬਦ ਦੀ ਆਰੰਭਤਾ ਹੁੰਦੀ ਹੈ। ਇਹ ਸ਼ੰਤ ਰੂਪ ਗੁਰਦੇਵ ਦੇ ਬਚਨ ਨੇ, ਚਾਰ ਇਸ ਸ਼ੰਤ ਦੇ ਪਦੇ ਨੇ ਔਰ ਚਾਰਾਂ ਪਦਿਆਂ ਦੇ ਨਾਲ ਇੱਕ ਇੱਕ ਸਲੋਕ ਦਰਜ ਕੀਤਾ ਗਿਆ ਹੈ। ਸਲੋਕ ਦੀ ਵਿਆਖਿਆ ਇਹ ਸ਼ੰਤ ਦੇ ਪਦੇ ਕਰਦੇ ਨੇ। ਅੱਜ ਦੇ ਇਸ ਪਵਿੱਤਰ ਸ਼ੰਤ ਰੂਪ ਆਏ ਹੁਕਮ ਵਿੱਚ ਪਹਿਲਾ ਬਚਨ, ਕੰਨ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੇ ਨੇ ਪਰ ਸਾਈਂ ਦੇ ਘਰ ਅੰਦਰ ਪ੍ਰਵਾਨ ਕਿਹੜੇ ਨੇ। ਦੂਸਰਾ ਬਚਨ ਕਿ ਅੱਖਾਂ ਨਾਲ ਸਾਰੇ ਸੰਸਾਰ ਨੂੰ ਤੱਕਣੇ ਆ ਪਰ ਤੱਕਣ ਤੋਂ ਬਾਅਦ ਵੀ ਅੱਖਾਂ ਦੀ ਪਿਆਸ ਨਹੀਂ ਬੁੱਝੀ ਤੇ ਉਹ ਅੱਖਾਂ ਕਿਹੜੀਆਂ ਨੇ ਜਿਹੜੀਆਂ ਸਾਈਂ ਦੇ ਦੀਦਾਰ ਪਾਉਂਦੀਆਂ ਨੇ। ਤੀਸਰਾ ਇਸ ਸ਼ਬਦ ਵਿੱਚ ਵਿਚਾਰ ਹੈ ਕਿ ਨਾਮ ਤੋਂ ਵਿਖਿਊਣ ਦੇਹੀ ਬਿਲਕੁਲ ਸੁੰਨੀ ਤੇ ਸਖਣੀ ਹੈ ਤੇ ਚੌਥਾ ਇਹਦੇ ਵਿੱਚ ਬਚਨ ਹੈ ਕਿ ਜਿਵੇਂ ਪਾਣੀ ਦੀ ਬੂੰਦ ਸਮੁੰਦਰ ਵਿੱਚ ਸਮਾ ਕੇ ਸਮੁੰਦਰ ਜਿਤਨੀ ਵਿਰਾਟ ਹੋ ਜਾਂਦੀ ਏ, ਜਿਹੜੇ ਪਰਮੇਸ਼ਵਰ ਦੀ ਭਗਤੀ ਸਿਮਰਨ ਵਿੱਚ ਜੁੜੀਆਂ ਹੋਈਆਂ ਪਵਿੱਤਰ ਆਤਮਾਵਾਂ ਗੁਰਮੁਖ ਨੇ ਉਹ ਪਰਿਪੂਰਨ ਪਰਮਾਤਮਾ ਵਿੱਚ ਇਸ ਤਰ੍ਹਾਂ ਹੀ ਲੀਨ ਹੋ ਜਾਂਦੇ। ਆਓ ਸਾਧ ਸੰਗਤ, ਅੱਜ ਦੇ ਇਸ ਪਵਿੱਤਰ ਹੁਕਮਨਾਮੇ ਦੇ ਅਖਰੀ ਅਰਥ ਵਿਚਾਰ ਔਰ ਭਾਵ ਅਰਥ ਆਪਾਂ ਵਿਚਾਰ ਸਕੀਏ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਤਰਸ ਕਰੋ, ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਆਪ ਹੀ ਵਿਚਾਰ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕਾ ਕਿਆ ਸੁਣਿੰਦੋ ਕੂੜਾ, ਵੰਜਨ ਪਵਨ ਝੁਲਾਰਿਆ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਇਸ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕਰ ਰਹੇ ਨੇ, ਕਿਆ ਸੁਣਿੰਦੋ ਕੂੜ ਵੰਜਨ ਪਵਨ ਝੁਲਾਰਿਆ। ਹੇ ਮਨ, ਕੀ ਤੂੰ ਆਪਣੇ ਕੰਨਾਂ ਨਾਲ ਇਹਨਾਂ ਕੂੜੇ ਪਦਾਰਥਾਂ ਦੀਆਂ ਗੱਲਾਂ ਸੁਣ ਰਿਹਾ ਹੈ? ਕਿਆ ਸੁਣਿੰਦੋ ਕੂੜ, ਕੀ ਤੂੰ ਇਹ ਝੂਠਵਾਨ ਨਾਸ਼ਵੰਤ ਜਿਨ੍ਹਾਂ ਨੇ ਬਿਣਸ ਜਾਣਾ ਹੈ ਉਹਨਾਂ ਪਦਾਰਥਾਂ ਦੀਆਂ ਗੱਲਾਂ ਤੂੰ ਸੁਣ ਰਿਹਾ ਹੈ ਤੇ ਉਹ ਪਦਾਰਥਾਂ ਦੀ ਹਸਤੀ ਉਹਨਾਂ ਦੀ ਪਾਇਆ ਸਿਰਫ ਇਤਨੀ ਕੁ ਹੈ ਕਿ ਜਿਵੇਂ ਇੱਕ ਪਵਨ ਦਾ ਬੁੱਲਾ ਆਉਂਦਾ, ਹਵਾ ਦਾ ਝੌਂਕਾ ਆਉਂਦਾ, ਵੰਜਣ ਪਵਨ ਝੁਲਾ ਰਿਹਾ, ਜਿਨ੍ਹਾਂ ਦੀਆਂ ਗੱਲਾਂ ਤੂੰ ਸੁਣ ਰਿਹਾ, ਜਿਸ ਨਾਸ਼ਵਾਨਤਾ ਨੂੰ ਤੂੰ ਧਿਆਨ ਲਾ ਕੇ ਸੁਣੈ, ਇਹ ਹਰ ਚੀਜ਼ ਇਸ ਤਰ੍ਹਾਂ ਹੈ ਕਿ ਜਿਵੇਂ ਪਵਨ ਹਵਾ ਦਾ ਬੁੱਲਾ ਆਵੇ ਤੇ ਇੱਕ ਖਿੰਨ ਵਿੱਚ ਆਇਆ ਤੇ ਨਿਕਲ ਗਿਆ, ਇਸੇ ਤਰ੍ਹਾਂ ਕੀ ਇਹ ਝੂਠੇ ਸੰਸਾਰ ਦੀਆਂ ਬਾਤਾਂ ਹਨ?
ਨਾਨਕ ਸੁਣੀ ਅਰ ਤੇ ਪ੍ਰਵਾਨ, ਜੋ ਸੁਣਿੰਦੋ ਸੱਚ ਤਣੀ।
ਹਜ਼ੂਰ ਫਰਮਾਰਨ ਨਾਨਕ ਸੁਣੀਅਰ ਤੇ ਪਰਵਾਨ। ਸੁਣੀਅਰ ਇੱਥੇ ਬਹੁ ਵਚਨ ਹੋ ਗਿਆ, ਉਹ ਕੰਨ ਪਰਵਾਨ ਨੇ, ਉਹ ਕਬੂਲ ਨੇ ਜਿਹੜੇ ਸੱਚੇ ਪਰਮਾਤਮਾ ਦਾ ਨਾਮ ਸੁਣਦੇ। ਇਹ ਹੈ ਪਹਿਲਾ ਸ਼ਲੋਕ ਕਿ ਅਸੀਂ ਸੰਸਾਰ ਵਿੱਚ ਵਿਚਰਨੇ ਹਾਂ ਤੇ ਉਸ ਪਰਿਪੂਰਨ ਪਰਮਾਤਮਾ ਨੇ ਜਿਹੜੀ ਸਾਨੂੰ ਪੰਜਾਂ ਤੱਤਾਂ ਦੀ ਇਹ ਦੇਹੀ ਦਿੱਤੀ, ਇਸ ਦੇਹੀ ਦੇ ਅੰਦਰ ਬਾਹਰ ਦੇ ਗਿਆਨ ਨੂੰ ਹਾਸਲ ਕਰਨ ਵਾਸਤੇ ਪਰਮਾਤਮਾ ਨੇ ਪੰਜ ਗਿਆਨ ਇੰਦਰੇ ਪੈਦਾ ਕਰ ਦਿੱਤੇ। ਉਹਨਾਂ ਪੰਜ ਗਿਆਨ ਇੰਦਰਿਆਂ ਦੇ ਵਿੱਚੋਂ ਇਹ ਕੰਨ, ਸਾਡੇ ਨੇਤਰ ਅੱਖਾਂ, ਨਾਸਕਾ, ਜੀਭ ਤੇ ਜੋ ਪਰਿਪੂਰਨ ਪਰਮਾਤਮਾ ਨੇ ਸਾਨੂੰ ਇਹ ਸਕਿਨ ਚਮੜੀ ਦਿੱਤੀ ਹੈ, ਇਹ ਪੰਜ ਗਿਆਨ ਇੰਦਰੇ ਨੇ। ਇਹਨਾਂ ਦੇ ਰਾਹੀਂ ਸਾਨੂੰ ਬਾਹਰ ਦਾ ਗਿਆਨ ਹਾਸਲ ਹੁੰਦਾ ਹੈ। ਅੱਖਾਂ ਦੇ ਨਾਲ ਆਪਾਂ ਦ੍ਰਿਸ਼ਟਮਾਨ ਰੂਪ ਤੱਕ ਨੇਖਾਂ, ਕੰਨਾਂ ਦੇ ਨਾਲ ਸਾਨੂੰ ਸਰੋਤ ਸ਼ਬਦ ਸੁਣਾਈ ਦਿੰਦਾ ਹੈ, ਨਾਸਕਾ ਦੇ ਨਾਲ ਗੰਧ ਤੇ ਸੁਗੰਧ ਦੀ ਪਹਿਚਾਣ ਹੁੰਦੀ ਹੈ, ਸਾਡੀ ਰਸਨਾ ਜੀਵ ਦੇ ਨਾਲ ਸਾਨੂੰ ਰਸਾਂ ਦੀ ਪਹਿਚਾਣ ਹੁੰਦੀ ਹੈ, ਤੇ ਜਿਹੜੀ ਆ ਪਰਿਪੂਰਨ ਪਰਮਾਤਮਾ ਨੇ ਸਾਨੂੰ ਤੁਚਾ ਦਿੱਤੀ, ਸਕਿਨ ਦਿੱਤੀ, ਅਸਲ 'ਚ ਇਹ ਤੁਚਾ ਜਿਹੜੀ ਹੈ ਇਹਨੂੰ ਸਪਰਸ਼ ਦਾ ਗਿਆਨ ਹੁੰਦਾ ਹੈ। ਥੋੜਾ ਜਿਹਾ ਫਿਰ ਸੰਖੇਪ 'ਚ ਬੇਨਤੀ ਕਰਦੇ ਹਾਂ ਕਿ ਇਹ ਪੰਜ ਗਿਆਨ ਇੰਦਰੇ ਨੇ, ਇਹਨਾਂ ਨੇ ਸਾਡੇ ਤਨ ਨੂੰ, ਸਾਡੇ ਅੰਦਰ ਨੂੰ ਇਹ ਸਾਰੀ ਜਾਣਕਾਰੀ ਦੇਣੀ ਹੈ। ਅੱਖਾਂ ਨੇ ਰੂਪ ਦੇਖਣਾ ਹੈ, ਕੰਨਾਂ ਨੇ ਸ਼ਬਦ ਸੁਣਨਾ ਹੈ, ਰਸਨਾ ਨੇ ਸਵਾਦ ਮੰਨਣਾ ਹੈ, ਨਾਸਕਾ ਨੇ ਗੰਧ ਸੁਗੰਧ ਦੀ ਜਾਣਕਾਰੀ ਹਾਸਲ ਕਰਨੀ ਹੈ, ਤੇ ਸਾਡੀ ਚਮੜੀ ਨੇ, ਸਾਡੀ ਤੁਚਾ ਨੇ ਇਹ ਸਪਰਸ਼ਤਾ ਦਾ ਇਹਨੂੰ ਗਿਆਨ ਹਾਸਲ ਹੋਣਾ ਹੈ। ਤੱਤੇ ਠੰਡੇ ਦੀ ਸਮਝ ਪੈਂਦੀ ਹੈ। ਪਰ ਸਤਿਗੁਰੂ ਨੇ ਇਹਨਾਂ ਪੰਜ ਗਿਆਨ ਇੰਦਰੀਆਂ ਵਿੱਚੋਂ ਖਾਸ ਕਰਕੇ ਦੋ ਗਿਆਨ ਇੰਦਰੀਆਂ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ, ਇੱਕ ਸਾਡੇ ਕੰਨ ਤੇ ਦੂਸਰੀਆਂ ਸਾਡੀਆਂ ਅੱਖਾਂ, ਦੋਨਾਂ ਦਾ ਜ਼ਿਕਰ ਕੀਤਾ ਹੈ। ਅਸਲ 'ਚ ਜੋ ਕੁਝ ਆਪਾਂ ਕੰਨਾਂ ਨਾਲ ਸੁਣਨੇ ਹਾਂ ਉਹ ਸਾਡੇ ਅੰਦਰ ਬਹੁਤ ਗਹਿਰਾ ਅਸਰ ਕਰਦਾ ਹੈ। ਜਿਸ ਚੀਜ਼ ਨੂੰ ਬੰਦਾ ਜਿਤਨਾ ਧਿਆਨ ਨਾਲ, ਗਹਿਰਾਈ ਨਾਲ ਸੁਣੇਗਾ, ਉਹ ਸ਼ਬਦ ਉਹਨਾਂ ਗਹਿਰਾ ਹੀ ਬੰਦੇ ਦੇ ਮਾਨਸਿਕ ਪੱਧਰ ਉੱਤੇ ਅਸਰ ਕਰੇਗਾ। ਜੇ ਉਹ ਸੰਸਾਰ ਦੇ ਕੂੜੀਆਂ ਗੱਲਾਂ ਸੁਣਦਾ ਤੇ ਉਹਦੇ ਅੰਦਰ ਮਾਨਸਿਕ ਤੌਰ ਤੇ ਵੀ ਕੂੜ ਦਾ ਹੀ ਪ੍ਰਭਾਵ ਪਵੇਗਾ, ਤੇ ਜੇਕਰ ਉਹ ਆਪਣੇ ਕੰਨਾਂ ਨਾਲ ਸੱਚ ਨੂੰ, ਸ਼ਬਦ ਨੂੰ, ਬਾਣੀ ਨੂੰ, ਪਰਮੇਸ਼ਵਰ ਦੇ ਨਾਮ ਕੀਰਤਨ ਨੂੰ ਸੁਣਦਾ ਤੇ ਸੁਣੇ ਹੋਏ ਸ਼ਬਦ ਜਿਹੜੇ ਨੇ ਉਹਦੇ ਮਾਨਸਿਕ ਜੀਵਨ ਉੱਤੇ ਅਸਰ ਕਰਨਗੇ। ਥੋੜਾ ਜਿਹਾ ਇਹਨੂੰ ਸੰਖੇਪ ਜੀ ਮੈਂ ਅਰਜ਼ ਕਰਾਂਗਾ ਸਿਰਫ, ਕਿਉਂਕਿ ਪੂਰੇ ਸ਼ਬਦ ਦੇ ਆਪਾਂ ਅਰਥ ਭਾਵ ਦੇਖਣੇ। ਜੇਕਰ ਇਨਸਾਨ ਕੋਲ ਸ਼ਬਦ ਨਾ ਹੁੰਦਾ, ਕੰਨ ਨਾ ਹੁੰਦੇ, ਤੇ ਇਹਦੇ ਕੋਲ ਜ਼ਬਾਨ ਦਾ ਉਚਾਰਨ ਕਦੀ ਨਹੀਂ ਸੀ ਹੋ ਸਕਦਾ, ਕਿਉਂਕਿ ਜ਼ਬਾਨ ਨੂੰ ਬੋਲਣ ਦੀ ਜਾਂਚ ਹੀ ਉਦੋਂ ਆਈ ਜਦੋਂ ਇਹਨੇ ਕੰਨਾਂ ਦੇ ਨਾਲ ਸੁਣਨਾ ਕੀਤਾ। ਜੇਕਰ ਕੰਨਾਂ ਦੀ ਸਰੋਤ ਨਾ ਹੋਵੇ, ਜਿਹੜਾ ਇਨਸਾਨ ਚੇਤੇ ਰੱਖੋ ਬੋਲਾ ਹੋਵੇਗਾ ਉਹ ਗੁੰਗਾ ਵੀ ਹੋਵੇਗਾ, ਕਿਉਂਕਿ ਬੋਲਾ ਜਮਾਂਦਰੂ ਬੋਲਾ ਮਰਜ ਕਰ ਰਿਹਾ, ਜਮਾਂਦਰੂ ਬੋਲੇ ਕੋਲ ਸ਼ਬਦ ਹੀ ਕੋਈ ਨਹੀਂ, ਉਹ ਆਪਣੀ ਜ਼ਬਾਨ ਤੋਂ ਬੋਲੇਗਾ ਕੀ, ਕਿਉਂਕਿ ਕੰਨਾਂ ਨਾਲ ਸੁਣ ਕੇ ਜ਼ਬਾਨ ਨਾਲ ਬੋਲਣ ਦੀ ਜਾਂਚ ਆਉਂਦੀ ਹੈ। ਇਹੀ ਕਾਰਨ ਕਿ ਗੁਰਮਤ ਨੇ ਸਭ ਤੋਂ ਪਹਿਲਾਂ ਸੁਣ ਤੇ ਜ਼ੋਰ ਦਿੱਤਾ ਤੇ ਉਸ ਤੋਂ ਬਾਅਦ ਕਿਹਾ ਤੂੰ ਸੁਣ, ਤੇ ਸੁਣ ਤੋਂ ਬਾਅਦ ਤੈਨੂੰ ਬੋਲਣ ਦੀ ਜਾਂਚ ਵੀ ਆ ਜਾਏ। ਸਤਿਗੁਰੂ ਨੇ ਪਹਿਲਾ ਸ਼ਬਦ ਕਿਹਾ ਸੁਣਨਾ। ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਛ ਪ੍ਰਮਾਣ ਲੈਂਦੇ ਹਾਂ। ਸਤਿਗੁਰੂ ਕਹਿੰਦੇ ਨੇ ਜਿੰਨੀ ਦੇਰ ਤੱਕ ਇਨਸਾਨ ਤੂੰ ਸੰਸਾਰ ਤੇ ਹੈ, ਇੱਕ ਕੰਮ ਕਰ, ਕੁਝ ਸੁਣ ਤੇ ਸੁਣ ਤੋਂ ਬਾਅਦ ਕੁਝ ਬੋਲਣ ਦੀ ਜਾਂਚ ਸਿੱਖ। ਸਤਿਗੁਰੂ ਦੇ ਬਚਨ ਨੇ ਜਬ ਲਗ ਦੁਨੀਆਂ ਰਹੀ ਹੈ ਨਾਨਕ, ਪਹਿਲਾ ਸ਼ਬਦ ਸਰੋਤ ਦੀ ਗੱਲ ਕੀਤੀ, ਜਬ ਲਗ ਦੁਨੀਆਂ ਰਹੀ ਹੈ ਨਾਨਕ ਕੀ ਸੁਣੀਐ ਕਿਛ ਕਹੀਐ, ਕੁਝ ਸੁਣ ਕੁਛ ਬੋਲ, ਕੀ ਸੁਣੀਏ ਤੇ ਕੀ ਬੋਲੀਏ, ਇਹਦਾ ਪੂਰਾ ਵਿਸਤਾਰ ਭਗਤ ਕਬੀਰ ਸਾਹਿਬ ਨੇ ਦਿੱਤਾ ਤੇ ਉਹਨਾਂ ਦਾ ਪਵਿੱਤਰ ਬਚਨ ਹੈ ਸੰਤ ਮਿਲੈ ਕਿਛ ਸੁਣੀਐ ਕਹੀਐ। ਉੱਥੇ ਵੀ ਸ਼ਬਦ ਪਹਿਲਾਂ ਸੁਣੀਆਂ ਹੈ। ਮੈਂ ਦੋ ਬੇਨਤੀਆਂ ਕੀਤੀਆਂ, ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ, ਕੀ ਸੁਣੀਏ, ਉਹਦਾ ਵਿਆਖਿਆ ਵਿਸਤਾਰ ਭਗਤ ਜੀ ਨੇ ਕੀਤਾ ਕਿ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ, ਸਾਕਤ ਬੰਦਾ ਮਿਲ ਜਾਏ ਤੇ ਉੱਥੇ ਖਾਮੋਸ਼ੀ ਤੇਰਾ ਭਲਾ ਕਰੇਗੀ, ਤੇ ਚੇਤੇ ਰੱਖੀ ਕੋਈ ਸੰਤ ਭਗਤ ਬੰਦਗੀ ਕਰਨ ਵਾਲਾ ਗੁਰਮੁਖ ਮਿਲੇ ਉਹਨੂੰ ਧਿਆਨ ਨਾਲ ਸੁਣੀ, ਸੁਣ ਤੋਂ ਬਾਅਦ ਉਹਦੇ ਨਾਲ ਆਪਣੇ ਅੰਦਰ ਦੀ ਸਾਂਝ ਜ਼ਬਾਨ ਦੇ ਨਾਲ ਬਾਈ। ਸੰਤ ਮਿਲੈ ਕਿ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ, ਤੇ ਸੁਣ ਤੋਂ ਬਾਅਦ ਬੋਲੀਏ ਕਿ ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ, ਉਹ ਬੋਲ ਬੋਲ ਜਿਹਦੇ ਬੋਲਣ ਨਾਲ ਤੂੰ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ, ਸੰਤਨ ਸਿਉ ਬੋਲੈ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਬੰਦਗੀ ਕਰਨ ਵਾਲੇ ਕੋਲ ਬੈਠ ਕੇ ਬੋਲੇਗਾ ਤੇ ਤੇਰੇ ਜੀਵਨ ਅੰਦਰ ਪਰ ਉਪਕਾਰ ਤੇਰਾ ਬੋਲਣਾ ਸਫਲ ਹੋ ਜਾਏਗਾ, ਤੇ ਮੂਰਖ ਬੰਦੇ ਨਾਲ ਬੋਲੇਗਾ ਆਪਣੀ ਐਨਰਜੀ ਵੀ ਵੇਸਟ ਕਰੇਗਾ, ਬੋਲੇ ਕੋਈ ਬੋਲ ਵੀ ਬੇਰਸੇ ਤੇ ਫਿੱਕੇ ਹੋ ਜਾਣਗੇ। ਸੰਤਨ ਸਿਉ ਬੋਲੈ ਉਪਕਾਰੀ, ਮੂਰਖ ਸਿਉ ਬੋਲੈ ਝੱਖ ਮਾਰੀ, ਬੋਲਤ ਬੋਲਤ ਬੜਾ ਬੇਕਾਰਾ। ਮੂਰਖ ਨਾਲ ਬੋਲੇਗਾ ਜਿਤਨਾ ਜ਼ਿਆਦਾ ਬਹਿਸ ਕਰੇਗਾ ਓਨਾ ਜ਼ਿਆਦਾ ਅੰਦਰ ਖਿੜੇਗਾ, ਤੇ ਪਿਆਰਿਆ ਜੇ ਕਿਤੇ ਕਰਨੀ ਕਮਾਣੀ ਵਾਲੇ ਗੁਰਸਿੱਖ ਕੋਲ ਨਾ ਬੋਲਿਆ ਤੇ ਅੰਦਰ ਦੀ ਸਮਝ ਕਿਵੇਂ ਪੈਗੀ। ਮਹਾਰਾਜ ਕਹਿੰਦੇ ਨੇ ਬੋਲਤ ਬੋਲਤ ਬੜਾ ਬੇਕਾਰਾ, ਬਿਨ ਬੋਲੈ ਕਿਆ ਕਰਾਂ ਵਿਚਾਰਾ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਭੂ ਨਾ ਡੋਲੈ। ਖਾਂ ਗੁਰਮੁਖ ਬੋਲਦਾ ਹੈ, ਸੁਣ ਤੋਂ ਬਾਅਦ ਤੇ ਉਹਦੇ ਬੋਲ ਸੰਸਾਰ ਦੇ ਬੋਲਾਂ ਵਰਗੇ ਨਹੀਂ। ਇੱਥੇ ਇੱਕ ਹੋਰ ਬੇਨਤੀ ਕਰਦੇ, ਸਿਆਣੇ ਲੋਕ ਇਹ ਗੱਲ ਕਹਿੰਦੇ ਨੇ, ਇੱਥੇ ਕਥਾ ਕਰਦਿਆਂ ਵੀ ਅਰਜ਼ ਕੀਤੀ ਸੀ ਕਿ ਪਰਮਾਤਮਾ ਨੇ ਦੇਖੋ ਸਾਡੇ ਮੁਖ ਦੇ ਉੱਤੇ ਜਿਹੜੇ ਗਿਆਨ ਇੰਦਰੇ ਪੈਦਾ ਕੀਤੇ ਉਹਨਾਂ ਸਾਰਿਆਂ ਦੀ ਗਿਣਤੀ ਪਰਮਾਤਮਾ ਨੇ ਦੋ ਦੋ ਕੀਤੀ। ਖਾਸ ਕਰਕੇ ਅੱਖਾਂ ਦੋ, ਕੰਨ ਦੋ, ਨਾਸਕਾਵਾਂ ਦੋ, ਪਰ ਜਿਹੜਾ ਗਿਆਨ ਇੰਦਰਾ ਰਸਨਾ ਰੱਬ ਨੇ ਪੈਦਾ ਕੀਤੀ ਇਹ ਗਿਣਤੀ 'ਚ ਦੋ ਨਹੀਂ, ਇਹ ਕੇਵਲ ਇੱਕ ਹੈ। ਅੱਖਾਂ ਦੋ ਨੇ, ਕੰਨ ਦੋ ਨੇ, ਨਾਸਕਾਵਾਂ ਦੋ ਨੇ, ਹਾਲਾਂਕਿ ਜਿਹੜੇ ਦੋ ਦੋ ਨੇ ਉਹ ਕੰਮ ਇੱਕ ਇੱਕ ਹੀ ਕਰਦੇ ਨੇ, ਤੇ ਜਿਹੜਾ ਇੱਕ ਰੱਬ ਨੇ ਦਿੱਤਾ ਪਤਾ ਨਹੀਂ ਇਹ ਕਿੰਨੇ ਕੁ ਕੰਮ ਕਰ ਜਾਂਦਾ ਹੈ। ਸਿਆਣੇ ਇੱਕ ਵਿਦਵਾਨ ਨੇ ਸ਼ਬਦ ਕਹੇ ਸਨ, ਕਹਿੰਦਾ ਸੱਚ ਇਹ ਵੇ ਪਰਮਾਤਮਾ ਨੇ ਤੈਨੂੰ ਕੰਨ ਦੋ ਦਿੱਤੇ ਨੇ, ਜ਼ਬਾਨ ਇੱਕ ਦਿੱਤੀ ਏ, ਇਹਦਾ ਮਤਲਬ ਇਹ ਵੇ ਕਿ ਦੋ ਵਾਰੀ ਸੁਣ ਤੇ ਇੱਕ ਵਾਰੀ ਬੋਲ, ਸੁਣ ਜ਼ਿਆਦਾ ਤੇ ਬੋਲ ਘੱਟ। ਉਹ ਲਿਖਦਾ ਹੈ ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਦੋ ਵਾਰੀ ਸਰੋਤ ਹੋਵੇ ਇੱਕ ਵਾਰੀ ਬੋਲ। ਕਹੇ ਏਕ ਸੁਣ ਲੈ ਜਬ ਇਨਸਾਨ ਦੋ, ਕਿ ਹੱਕ ਨੇ ਜ਼ੁਬਾਨ ਏਕ ਦੀ ਕੰਨ ਦੋ, ਰੱਬ ਨੇ ਜ਼ੁਬਾਨ ਇੱਕ ਦਿੱਤੀ ਏ ਪਰ ਕੰਨ ਤੈਨੂੰ ਦੋ ਦਿੱਤੇ। ਇੱਥੇ ਇਸ ਤੋਂ ਅਗਲੀ ਹੋਰ ਬੇਨਤੀ ਨਾਲ ਕਿ ਜੋ ਕੁਝ ਆਪਾਂ ਸੁਣਨੇ ਆ, ਜੋ ਕੁਝ ਆਪਾਂ ਦੇਖਣੇ ਆ, ਇੱਥੋਂ ਤੱਕ ਜੋ ਕੁਝ ਆਪਾਂ ਸਪਰਸ਼ ਕਰਨੇ ਆ, ਮੈਂ ਅਰਜ਼ ਕੀਤੀ ਇਹ ਸਾਡੇ ਜੀਵਨ ਵਿੱਚ ਬੜਾ ਵੱਡਾ ਅਸਰ ਰੱਖਦਾ। ਜਿਵੇਂ ਅਸੀਂ ਆਹਾਰ ਦਾ ਜ਼ਿਕਰ ਤਾਂ ਸਾਰੇ ਕਰਨੇ, ਅੱਜ ਪੂਰੇ ਸੰਸਾਰ ਦੇ ਅੰਦਰ ਸੱਚ ਇਹ ਵੇ ਬੰਦੇ ਦੀ ਖੁਰਾਕ ਉੱਤੇ ਬਹੁਤ ਕੁਝ ਖੋਜਿਆ ਜਾ ਰਿਹਾ। ਤੁਸੀਂ ਹੌਸਪੀਟਲ ਵੀ ਜਾਓ, ਪਹਿਲਾਂ ਤਾਂ ਕੇਵਲ ਡਾਕਟਰ ਸਾਹਿਬਾਨ ਹੀ ਦੱਸ ਦਿੰਦੇ ਸਨ ਕਿ ਇਸ ਖਾਣ ਦਾ ਪਰਹੇਜ਼ ਕਰੀ, ਆਹ ਚੀਜ਼ ਇਸ ਤਰ੍ਹਾਂ ਖਾ ਲਈ, ਪਰ ਅੱਜ ਬਕਾਇਦਾ ਜਿਹੜੇ ਡਾਇਟ ਦੱਸਣ ਵਾਲੇ ਨੇ ਉਹਨਾਂ ਦਾ ਵੱਖਰਾ ਅਦਾਰਾ ਹੈ। ਉਹ ਦੱਸਦੇ ਨੇ ਤੂੰ ਆਹ ਕੁਝ ਖਾਣਾ ਹੈ, ਇੰਨੇ ਸਮੇਂ ਬਾਅਦ ਖਾਣਾ ਹੈ, ਆਹ ਕੁਝ ਖਾਈ ਤੇਰੀ ਬੋਡੀ ਲਈ ਠੀਕ ਹੈ। ਤੇ ਮੈਂ ਕਈ ਵਾਰੀ ਸੋਚਣਾ ਬੰਦਿਆ, ਤੇਰੇ ਤਨ ਨੂੰ ਰੋਗ ਲੱਗ ਗਏ, ਤੇਰੇ ਸਰੀਰ ਨੂੰ ਬਿਮਾਰੀ ਨੇ ਖਾ ਲਿਆ, ਤੇ ਤੂੰ ਵੱਖਰਾ ਇੱਕ ਗਿਆਨ ਹਾਸਲ ਕੀਤਾ ਕਿ ਬੰਦੇ ਦੀ ਡਾਇਟ ਆਹਾਰ ਕਿਹੋ ਜਿਹਾ ਹੋਣਾ ਚਾਹੀਦਾ, ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ। ਜੇ ਤਨ ਰੋਗੀ ਹੋ ਗਿਆ ਤੂੰ ਸਾਰੇ ਦਿਨ ਦੀ ਖੁਰਾਕ ਦਾ ਖਿਆਲ ਰੱਖਣਾ। ਤੇ ਜਿਹੜੇ ਲੋਕ ਡਾਇਟ ਕਰਦੇ ਨੇ, ਸੱਚ ਇਹ ਵੇ ਕਿ ਉਹ ਜਿੱਥੇ ਵੀ ਜਾਣਗੇ ਉਹ ਪਹਿਲਾਂ ਖਿਆਲ ਰੱਖਣਗੇ ਕਿ ਮੈਂ ਖਾਣਾ ਕੀ ਹੈ। ਸਾਰਾ ਦਿਨ ਤੇਰੇ ਜ਼ਿਹਨ ਵਿੱਚ ਇਹ ਹੈ ਕਿ ਜੇ ਮੈਂ ਆਹ ਖਾਧਾ ਮੇਰਾ ਤਨ ਰੋਗੀ ਹੋ ਜਾਏਗਾ। ਤੂੰ ਆਪਣੇ ਬਾਹਰ ਮੁਖੀ ਆਹਾਰ ਦਾ ਪ੍ਰਬੰਧ ਤਾਂ ਕਰ ਲਿਆ ਕਿ ਤਨ ਨਾ ਰੋਗੀ ਹੋ ਜਾਏ, ਪਰ ਮਨ ਦਾ ਪ੍ਰਬੰਧ ਨਹੀਂ ਕੀਤਾ। ਜਿਹੜਾ ਵਿਚਾਰਾਂ ਦੀ ਖੁਰਾਕ ਤੇਰੇ ਮਨ ਅੰਦਰ ਜਾਂਦੀ ਹੈ, ਤਨ ਤਾਂ ਅਰੋਗ ਹੋ ਜਾਏਗਾ, ਪਰ ਜੇ ਵਿਚਾਰਾਂ ਦਾ ਆਹਾਰ ਚੰਗਾ ਨਾ ਹੋਇਆ ਤੇ ਤੇਰਾ ਮਨ ਰੋਗੀ ਹੋ ਜਾਏਗਾ। ਆਹਾਰ ਤੇ ਵਿਚਾਰ ਦੋ ਹੀ ਚੀਜ਼ਾਂ ਤਾਂ ਸਾਡੇ ਤਨ ਤੇ ਅਸਰ ਕਰਦੀਆਂ। ਜੈਸਾ ਆਹਾਰ ਕਰਾਂਗੇ, ਯਾਦ ਰੱਖੋ ਉਹ ਜਿਹਾ ਤਨ ਬਣੇਗਾ। ਜਿਹੋ ਜਿਹਾ ਸਾਡੇ ਕੋਲ ਅਸੀਂ ਵਿਚਾਰ ਸੁਣਾਂਗੇ ਉਹ ਜਿਹਾ ਸਾਡਾ ਮਨ ਬਣੇ ਹੋਵੇਗਾ। ਮੈਂ ਤਾਂ ਕਈ ਵਾਰੀ ਸ਼ਬਦ ਵਰਤਦਾ ਹੁੰਦਾ ਕਿ ਤਿੰਨ ਚੀਜ਼ਾਂ ਬੰਦਾ ਖਿਆਲ ਰੱਖੇ, ਆਪਣੇ ਆਹਾਰ ਦਾ, ਆਪਣੇ ਵਿਚਾਰ ਦਾ, ਤੇ ਤੀਸਰੀ ਬੇਨਤੀ ਕਰਾਂਗਾ ਆਪਣੇ ਆਚਾਰ ਦਾ। ਇਹ ਤਿੰਨ ਸ਼ਬਦ ਬੜੇ ਨੇੜੇ ਦੇ। ਜਿਹੋ ਜਿਹਾ ਆਹਾਰ ਤੇ ਵਿਚਾਰ ਹੈ ਉਹ ਜਿਹਾ ਬੰਦੇ ਦਾ ਕਰੈਕਟਰ, ਉਹੋ ਜਿਹਾ ਉਹਦਾ ਆਚਾਰ ਹੈ। ਪਰ ਸਤਿਗੁਰੂ ਨੇ ਅੰਮ੍ਰਿਤ ਬਾਣੀ 'ਚ ਆ ਸ਼ੁਰੂਆਤ ਕੀਤੀ ਕੰਨਾਂ ਤੋਂ, ਕਿ ਕੰਨੋ ਤੁਸੀਂ ਕੂੜ ਨਾ ਸੁਣੋ, ਜੇ ਸੁਣੋਗੇ ਤੇ ਵਿਅਰਥ ਹੋ ਇਹ ਝੂਠ ਇਸ ਤਰ੍ਹਾਂ ਜਿਵੇਂ ਖਵਾ ਦਾ ਬੁੱਲਾ ਆਇਆ। ਤੇ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਨੇ ਮੁੱਦਤ ਪਹਿਲਾਂ ਸਾਨੂੰ ਸੁਣ ਸੰਬੰਧੀ ਬੜੀ ਸੂਖਸ਼ਮ ਹਦਾਇਤ ਕੀਤੀ। ਇੱਕ ਪਾਸੇ ਤਾਂ ਮਹਾਰਾਜ ਜੀ ਨੇ ਕਿਹਾ ਇਹ ਸਰਵਣੋ ਮੇਰਿਓ ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਖਰਿਆ ਹੋਵਾ। ਮੈਂ ਅਰਜ਼ ਕੀਤੀ ਦੇਖੋ ਤਨ ਤੇ ਵੀ ਅਸਰ ਕਰ ਗਿਆ ਜੋ ਕੁਝ ਆਪਾਂ ਸੁਣਿਆ, ਤੇ ਮਨ ਤੇ ਵੀ ਅਸਰ ਕਰ ਗਿਆ। ਇੱਥੇ ਸ਼ਬਦ ਨੇ ਦਾਤੇ ਨੇ ਦੋ ਵਰਤੇ ਤਨ ਅਤੇ ਮਨ। ਇਹ ਸਰਵਣੋ ਮੇਰਿਓ ਸਾਚਾ ਸੁਣਨਾ ਨੋ ਪਠਾਏ, ਸਾਚਾ ਸੁਣਨਾ ਨੋ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ ਜਿੱਤ ਸੁਣੀ ਮਨ ਤਨ ਖਰਿਆ ਹੋਵਾ ਰਸਨਾ ਰਸ ਮਾਣੀ। ਤਨ ਤੇ ਵੀ ਸਰੋਤ ਨੇ ਅਸਰ ਕੀਤਾ ਤੇ ਮਨ ਤੇ ਵੀ। ਸਤਿਗੁਰੂ ਤਾਂ ਇੱਥੋਂ ਤੱਕ ਸ਼ਬਦ ਵਰਤਦੇ ਨੇ ਕਿ ਤੇਰੇ ਬਾਰੇ ਸੁਣਿਆ ਤੇ ਤੈਨੂੰ ਵੇਖਣ ਦਾ ਚਾਅ ਪੈਦਾ ਹੋ ਗਿਆ, ਜੇ ਸੁਣਦਾ ਨਾ ਤੇ ਤੈਨੂੰ ਮਿਲਣ ਦਾ ਚਾਅ ਕਿਵੇਂ ਪੈਦਾ ਹੁੰਦਾ। ਕਈ ਵਾਰੀ ਆਪਾਂ ਕਿਸੇ ਦੇ ਚੰਗੇ ਗੁਣ ਸੁਣਨੇ, ਕਿਸੇ ਇਨਸਾਨ ਦੀਆਂ ਚੰਗੀਆਂ ਚੰਗਿਆਈਆਂ ਸੁਣਨੇ, ਤੇ ਮਨ ਚ ਆਉਂਦਾ ਜਿਸ ਬੰਦੇ ਚ ਇੰਨੇ ਚੰਗੇ ਗੁਣ ਨੇ ਇੱਕ ਵਾਰੀ ਆਪਾਂ ਉਹਨੂੰ ਮਿਲੀਏ ਤਾਂ ਸਹੀ। ਸੁਣਨ ਤੋਂ ਬਿਨਾਂ ਮਿਲਣ ਦਾ ਚਾਅ ਨਹੀਂ ਪੈਦਾ ਹੁੰਦਾ। ਸਤਿਗੁਰੂ ਕਹਿੰਦੇ ਨੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਹੋ। ਸੁਣਿਆ ਤੈਨੂੰ ਤੇ ਸੁਣ ਤੋਂ ਬਾਅਦ ਮਨ ਚ ਆਇਆ ਤੇਰੇ ਦੀਦਾਰ ਕਰ। ਫਿਰ ਇਹ ਸਰੋਤ ਨੇ ਅੰਦਰ ਨੂੰ ਕਿੰਨਾ ਕੁ ਠੁੰਡ ਠੰਡ ਦਿੱਤੀ। ਸਤਿਗੁਰੂ ਦੇ ਬਚਨ ਨੇ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁੱਝੀ ਸੀਤਲ ਹੋਏ ਮਨਵਾ, ਸਤਿਗੁਰੂ ਕਾ ਦਰਸ਼ਨ ਪਾਏ ਜੀਓ। ਤੇਰੇ ਸ਼ਬਦ ਨੂੰ ਸੁਣਿਆ ਮੇਰੇ ਤਨ ਨੂੰ ਵੀ ਠੰਡ ਪਈ, ਮੇਰੇ ਮਨ ਨੂੰ ਵੀ ਠੰਡ ਪਈ। ਇੱਕ ਬੇਨਤੀ ਇੱਥੇ ਹੋਰ ਮੈਂ ਕਰਾਂਗਾ, ਕਿਉਂਕਿ ਜਿਹੜੀ ਚੀਜ਼ ਅੱਜ ਕੱਲ੍ਹ ਬਹੁਤ ਸੁਣੀ ਜਾ ਰਹੀ ਹੈ, ਕਿਉਂਕਿ ਆਧੁਨਿਕ ਮੀਡੀਏ ਨੇ, ਅੱਗੇ ਤਾਂ ਕੇਵਲ ਕੰਨਾਂ ਦੀ ਸਰੋਤ ਸੀ, ਹੁਣ ਅੱਖਾਂ ਨੂੰ ਵੀ ਪੂਰਨ ਤੌਰ ਤੇ ਮੀਡੀਏ ਨੇ ਆਪਣੇ ਵੱਲ ਆਕਰਸ਼ਿਤ ਕਰ ਲਿਆ। ਆਧੁਨਿਕ ਜੋ ਕੁਝ ਖੋਜ ਹੈ ਇਹ ਖੋਜ ਮਾੜੀ ਨਹੀਂ, ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ ਉਹ ਗਿਆਨ ਵਿਗਿਆਨ ਮੰਦਾ ਕੁਛ ਨਹੀਂ। ਬੰਦੇ ਦੀ ਅੰਦਰ ਸੋਚ ਤੇ ਸੋਚ ਅਨੁਸਾਰ ਕੀਤੀ ਕੋਈ ਵਰਤੋਂ ਹੀ ਚੰਗੇ ਤੇ ਮੰਦੇ ਨੂੰ ਬਣਾਉਂਦੀ ਹੈ, ਚੰਗੇ ਮੰਦੇ ਨੂੰ ਜਨਮ ਇਹੀ ਦਿੰਦੀ। ਪਰਮਾਤਮਾ ਨੇ, ਭਾਈ ਸਾਹਿਬ ਲਿਖਦੇ ਨੇ ਵੀਰ ਸਿੰਘ ਹੋਣੀ, ਕਿ ਉਹਨੇ ਅੰਗੂਰ ਪੈਦਾ ਕੀਤੇ, ਪਰਮਾਤਮਾ ਨੇ ਸੰਤਰੇ ਪੈਦਾ ਕੀਤੇ, ਪਰਮਾਤਮਾ ਨੇ ਰਸਦਾਇਕ ਫਲ ਪੈਦਾ ਕੀਤੇ। ਤੂੰ ਅੰਗੂਰ ਸੰਤਰਾ ਫਲ ਕਾ, ਤੇਰੇ ਅੰਦਰ ਨੂੰ ਤਾਕਤ ਐਨਰਜੀ ਮਿਲੇਗੀ। ਪਰਮਾਤਮਾ ਨੇ ਕੇਵਲ ਵੇਲਾਂ ਦੇ ਨਾਲ ਅੰਗੂਰ ਲਟਕਾਏ, ਰੁੱਖਾਂ ਨੂੰ ਸੰਤਰੇ ਲਾਏ, ਤੂੰ ਅੰਗੂਰ ਤੇ ਸੰਤਰੇ ਤੋੜ ਕੇ ਪਾਣੀ ਵਿੱਚ ਤਰਕਾ ਦਿੱਤੇ ਤੇ ਉਹਦੇ ਵਿੱਚੋਂ ਦਾਰੂ ਬਣਾ ਲਿਆ, ਤੇ ਕੱਲ ਨੂੰ ਇਹ ਕਹਿਣ ਲੱਗ ਪਵੇ ਜੇ ਰੱਬ ਸੰਤਰੇ ਨਾ ਬਣਾਉਂਦਾ ਤੇ ਦਾਰੂ ਅਸਾਂ ਬਣਾਉਣਾ ਕਿੱਥੇ ਸੀ। ਮੈਂ ਬੇਨਤੀ ਕਰਾਂ ਤੂੰ ਸੁਣੇਗਾ ਫਿਰ ਫੈਸਲਾ ਹੁੰਦਾ ਤੇਰੇ ਚੰਗੇ ਮੰਦੇ ਵਿਚਾਰ ਦਾ। ਮੈਂ ਜਿਹੜੀ ਬੇਨਤੀ ਕਰ ਰਿਹਾ, ਭਾਈ ਸਾਹਿਬ ਨੇ ਲਿਖਿਆ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗਲ ਲਟਕਾਏ, ਤੂੰ ਉਹ ਤੋੜ ਮੱਟ ਵਿੱਚ ਪਾਏ ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚਵਾਏ। ਜੇ ਉਹਨੇ ਅੰਗੂਰ ਸੰਤਰੇ ਪੈਦਾ ਕੀਤੇ, ਪਰ ਯਾਦ ਰੱਖੀ ਸ਼ਰਾਬ ਤਾਂ ਤੂੰ ਬਣਾਇਆ, ਰੱਬ ਨੇ ਕੰਨ ਪੈਦਾ ਕੀਤੇ ਸਰੋਤ ਲਈ, ਪਰ ਯਾਦ ਰੱਖ ਗੰਦੇ ਮੰਦੇ ਗੀਤ ਤਾਂ ਤੂੰ ਬਣਾ ਕੇ ਸੁਣਨਾ ਪਿਆ ਹੈ ਨਾ। ਸਤਿਗੁਰੂ ਨੇ ਤਾਂ ਹੀ ਬਾਣੀ 'ਚ ਸ਼ਬਦ ਵਰਤਿਆ, ਜਿੱਥੇ ਸ਼ਬਦ ਵਰਤੇ ਮਾਲਕ ਮੈਨੂੰ ਅੱਖਾਂ ਨਾਲ ਸਾਕਤ ਨਾ ਦਿਖਾ, ਉੱਥੇ ਸ਼ਬਦ ਵਰਤਿਆ ਪਰਿਪੂਰਨ ਪਰਮਾਤਮਾ ਕਿਰਪਾ ਕਰ ਮੇਰੇ ਕੰਨਾਂ ਵਿੱਚ ਸਾਕਤਾਂ ਦੇ ਗੀਤ ਤੇ ਬੋਲ ਨਾ ਸੁਣਾ, ਕਿਉਂਕਿ ਇਹ ਜੋ ਕੁਝ ਸੁਣਦੇ ਨੇ ਇਹ ਕੰਨ ਝੂਠ ਸੁਣ ਰਹੇ ਨੇ। ਮਹਾਰਾਜ ਜੀ ਦੇ ਬਚਨ ਨੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਮੇਰੇ ਕੰਨਾਂ 'ਚ ਇਹ ਸ਼ਬਦ ਇਹ ਲਫ਼ਜ਼ ਨਾ ਪੈਣ। ਕੀ ਸਾਕਤ ਗੀਤ, ਰੱਬ ਤੋਂ ਟੁੱਟਿਆ ਹੋਇਆਂ ਦੇ ਗੀਤ, ਤੇ ਦੇਖੋ ਆਪਣੇ ਕੰਨਾਂ 'ਚ ਕੀ ਕੁਝ ਪੈ ਰਿਹਾ ਹੈ। ਮੈਂ ਅਰਜ਼ ਕੀਤੀ ਅੱਗੇ ਇਕੱਲੇ ਸ਼ਬਦ ਸਨ, ਹੁਣ ਤਾਂ ਸਕਰੀਨ ਉੱਤੇ ਸਰੀਰ ਵੀ ਲੋਕ ਦੇਖਦੇ ਪਏ। ਇਹਨੂੰ ਪਿਛਾ ਖਿੱਚੂ ਵਿਚਾਰ ਮਤ ਸਮਝਣਾ, ਜਦੋਂ ਅੰਦਰ ਹੀ ਇੰਨਾ ਕੁ ਖਿੰਡ ਚੁੱਕਾ ਹੈ, ਜਿਹੜੀਆਂ ਅੱਖਾਂ ਇੱਕ ਦਿਨ ਵਿੱਚ 8-8 ਘੰਟੇ ਤਸਵੀਰਾਂ ਦੇਖ ਰਹੀਆਂ ਨੇ, 5-5, 7-7 ਘੰਟੇ ਗੰਧਨ ਵੈਨ ਸੁਣ ਰਹੀਆਂ ਨੇ, ਤੇ ਸਵੇਰੇ ਨਿਤਨੇਮ ਕਰਦਿਆਂ ਪੁੱਛਣ ਪਤਾ ਨਹੀਂ ਸਾਡਾ ਅੰਦਰ ਕਿਉਂ ਨਹੀਂ ਟਿਕਦਾ ਪਿਆ। ਉਹ ਭਲਿਆ ਜੋ ਕੁਝ ਤੂੰ ਅੰਦਰ ਪਾਉਣਾ ਚਾਹੁੰਦਾ, ਇਸ ਤੋਂ ਪਹਿਲਾਂ ਤਾਂ ਅੰਦਰ ਕੂੜ ਦੇ ਨਾਲ ਭਰਿਆ ਹੋਇਆ। ਮੇਰੀ ਬੇਨਤੀ ਹੈ ਕਿਹੜੇ ਕੰਨ ਪ੍ਰਵਾਨ ਨੇ। ਸਤਿਗੁਰੂ ਗੁਰੂ ਅਰਜੁਨ ਸਾਹਿਬ ਨੇ ਫਰਮਾਇਆ ਕਿ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਦੂਜੀ ਗੱਲ ਇੱਕ ਹੋਰ ਕਰਾਂ, ਅਸੀਂ ਕਈ ਵਾਰੀ ਸੋਚਦੇ ਹਾਂ ਜਦੋਂ ਧਰਮ ਦੀ ਗੱਲ ਚੱਲਦੀ ਹੈ ਤੇ ਮੇਰਾ ਖਿਆਲ ਸਾਡਾ ਸਮਾਜ ਕਹਿੰਦਾ ਤੁਸੀਂ ਧਰਮ ਦੀਆਂ ਗੱਲਾਂ ਸੁਣਾਉਂਦੇ ਹੋ, ਅਜੇ ਤੇ ਨਿਆਣਾ ਹੈ, ਅਜੇ ਇਸ ਬੱਚੇ ਨੂੰ ਸਮਝ ਕੀ। ਮੈਂ ਇੱਕ ਅਰਜ਼ ਕਰਾਂ ਕਿ ਬੱਚੇ ਨੂੰ ਬੜੀ ਸਮਝ ਹੈ। ਜੇ ਅੱਜ ਸਾਡੇ ਸਾਹਮਣੇ ਪੰਜ ਪੰਜ ਚਾਰ ਚਾਰ ਸਾਲ ਦੇ ਬੱਚੇ ਸਟੇਜ ਤੇ ਗੀਤ ਗਾ ਰਹੇ ਨੇ, ਉਹ ਡਾਂਸ ਕਰ ਰਹੇ ਨੇ, ਉਹ ਕੰਨਾਂ ਦੇ ਨਾਲ ਸੁਣ ਕੇ ਉਹ ਜੀ ਨਕਲ ਉਤਾਰ ਰਹੇ ਨੇ, ਕਿ ਉਸ ਪੰਜ ਸਾਲ ਦੇ ਬੱਚੇ ਨੂੰ ਜੇ ਗੀਤ ਦੀ ਸਮਝ ਕਹਿ, ਜੇ ਨ੍ਰਿਤ ਦੀ ਸਮਝ ਕਹਿ, ਜੇ ਉਹਨੂੰ ਬੋਲਾਂ ਦੀ ਸਮਝ ਕਹਿ, ਤੇ ਪੰਜ ਸਾਲ ਦਾ ਬੱਚਾ ਜਦੋਂ ਗੁਰੂ ਕੇ ਸ਼ਬਦ ਨੂੰ ਸੁਣੇਗਾ, ਸੱਚ ਇਹ ਵੇ ਕਿ ਗੁਰੂ ਦਾ ਸ਼ਬਦ ਉਹਨੂੰ ਆਤਮਕ ਜੀਵਨ ਦੀ ਸੋਝੀ ਦੇ। ਜੋ ਕੁਝ ਆਪਾਂ ਸੁਣ ਰਹੇ ਹਾਂ, ਸਤਿਗੁਰੂ ਨੇ ਫਰਮਾਇਆ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਉਹ ਬੋਲ ਮੇਰੇ ਕੰਨਾਂ ਚ ਨਾ ਪੈਣ ਜਿਨ੍ਹਾਂ ਬੋਲਾਂ ਵਿੱਚ ਜ਼ਹਿਰ ਹੈ। ਖੈਰ ਸਤਿਗੁਰੂ ਦੇ ਬਚਨ ਵੱਲ ਆਵਾਂ। ਹੁਣ ਆਪਾਂ ਕੰਨਾਂ ਨਾਲ ਸੁਣਿਆ, ਜੇ ਸ਼ਬਦ ਸੁਣਾਂਗੇ ਤੇ ਅੰਦਰ ਨੂੰ ਠੰਡ ਪਏਗੀ, ਜੇ ਫਿੱਕੇ ਬੋਲ ਸੁਣਾਂਗੇ ਤੇ ਤਨ ਵੀ ਫਿੱਕਾ ਹੋਵੇਗਾ। ਸਤਿਗੁਰੂ ਨੇ ਤਾਂ ਇਥੋਂ ਤੱਕ ਸ਼ਬਦ ਵਰਤੇ ਹੈ ਕਿ ਜ਼ਬਾਨ ਤੀਰ ਛੱਡਦੀ ਹੈ ਤੇ ਇਹ ਅੰਦਰ ਅਸਰ ਕਰਦਾ ਹੈ ਜਾ ਕੇ ਸਾਡੇ ਮਨ ਤੇ। ਬਾਬਾ ਫਰੀਦ ਜੈਸੇ ਮਹਾਂਪੁਰਖ ਦਰਵੇਸ਼ ਨੇ ਕਿਹਾ ਕਿ ਤੂੰ ਜੋ ਕੁਝ ਜ਼ਬਾਨ ਤੋਂ ਸੁਣੇਗਾ, ਜ਼ਬਾਨ ਤੋਂ ਬੋਲੇ ਕੋਈ ਬੋਲ ਕੰਨਾਂ ਨਾਲ ਸੁਣੇਗਾ, ਉਹ ਕੋਈ ਤੇਰੇ ਅੰਦਰ ਅਸਰ ਹੋਵੇਗਾ। ਕਈ ਵਾਰੀ ਸੋਚੀਦਾ ਹੈ ਕਿ ਬੋਲ ਵਿੱਚ ਕਿੰਨੀ ਤਾਕਤ ਹੈ ਕਿ ਇੱਕ ਬੋਲ ਕਿਸੇ ਦੇ ਅੰਦਰ ਨੂੰ ਇੱਕ ਖਿੰਨ ਵਿੱਚ ਚੱਕਣਾ ਚੂਰ ਕਰ ਸਕਦਾ ਹੈ। ਬਾਬਾ ਸਾਹਿਬ ਦੇ ਬਚਨ ਨੇ ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਨੀ, ਖਿਆਓ ਨਾ ਕਹੀ ਠਾਏ, ਮਾਨਕ ਸਭ ਅਮੋਲ ਮੈਂ। ਸਤਿਗੁਰੂ ਕਹਿੰਦੇ ਨੇ ਭਾਈ ਕੰਨ ਉਹ ਪ੍ਰਵਾਨ ਨੇ ਜਿਨ੍ਹਾਂ ਕੰਨਾਂ ਨਾਲ ਪਰਮਾਤਮਾ ਦੀ ਸਿਫਤ ਸੁਣੀ। ਇੱਥੇ ਇੱਕ ਹੋਰ ਬੇਨਤੀ ਕਰ ਦੇਵਾਂ ਕਿ ਦੇਖੋ ਜਦੋਂ ਆਪਾਂ ਕੀਰਤਨ ਸੁਣਨੇ, ਕਥਾ ਸੁਣਨੇ, ਕਿਹੋ ਜੀ ਸਰੋਤ ਬਣੇ ਸਾਡੀ, ਉਂਝ ਵੈਸੇ ਸਾਡੇ ਇਤਿਹਾਸ ਨੇ ਬੋਲਣ ਵਾਲੇ ਵਕਤੇ ਦੇ ਵੀ 14 ਗੁਣ ਦੱਸੇ ਨੇ ਤੇ ਸੁਣਨ ਵਾਲੇ ਸਰੋਤੇ ਦੇ ਵੀ 14 ਗੁਣ ਦੱਸੇ। ਪਰ ਮੈਂ ਸਿਰਫ ਬੇਨਤੀ ਕਰਾਂਗਾ ਜੀ ਕੰਨਾਂ ਦੇ ਸੰਬੰਧ ਵਿੱਚ। ਗੁਰੂ ਨਾਨਕ ਪ੍ਰਕਾਸ਼ ਵਿੱਚ ਗੁਹਾਜ਼ੂਰ ਨੇ ਸਰੋਤੇ ਦੇ 5 ਗੁਣ ਦੱਸੇ ਨੇ, 5 ਤਰ੍ਹਾਂ ਦੇ ਸਰੋਤੇ ਨੇ। ਜਿਹੜਾ ਹਰ ਬੰਦਾ ਕੀਰਤਨ ਕਥਾ ਸੁਣ ਆ ਰਿਹਾ ਕਿ ਸਭ ਦੇ ਸਰੋਤ ਅੰਦਰ ਦੀ ਇੱਕੋ ਜਿਹੀ ਹੈ। ਸਤਿਗੁਰੂ ਨੇ ਕਿਹਾ ਦੇਖੋ ਕਈ ਸੱਜਣ ਐਸੇ ਨੇ ਸਰੋਤੇ ਜਿਹੜੇ ਸੁਣਨ ਵਾਸਤੇ ਆਉਂਦੇ ਨੇ, ਉਹ ਕਹਿੰਦੇ ਨੇ ਅੱਜ ਫਲਾਣਾ ਬੰਦਾ ਰਾਗ ਕਰਨ ਆ ਰਿਹਾ, ਕੀਰਤਨ ਕਰਨ ਆ ਰਿਹਾ, ਉਹ ਰਾਗ ਬਹੁਤ ਸੋਹਣਾ ਗਾਉਂਦਾ। ਉਹ ਆਉਂਦੇ ਨੇ, ਉਹਦੇ ਗਲੇ ਵਿੱਚੋਂ ਨਿਕਲਦੀਆਂ ਰਾਗ ਦੀਆਂ ਸੁਰਾਂ ਵੱਲ ਧਿਆਨ ਦਿੰਦੇ ਨੇ ਤੇ ਜਿਹੜਾ ਸਾਜ਼ ਉਹ ਵਜਾ ਰਿਹਾ ਉਸ ਸਾਜ਼ ਵੱਲ ਉਹ ਧਿਆਨ ਦਿੰਦੇ। ਉਹ ਸਿਰਫ ਸਮਝਦੇ ਨੇ ਇਹ ਬੰਦਾ ਰਾਗ ਤੋਂ ਬਾਹਰ ਤਾਂ ਨਹੀਂ ਨਿਕਲਿਆ, ਇਹ ਰਾਗ ਦੀ ਬੰਦਿਸ਼ ਰਹਿ ਕੇ ਗਾ ਰਿਹਾ। ਉਹ ਕੇਵਲ ਤਾਂ ਕੇਵਲ ਰਾਗ ਸੁਣ ਆਏ ਤੇ ਜੇਕਰ ਪੁੱਛੋ ਵੀ ਸ਼ਬਦ ਕਿਹੜਾ ਗਾਇਆ ਗਿਆ, ਉਹ ਕਹਿੰਦੇ ਨੇ ਸ਼ਬਦ ਦਾ ਤਾਂ ਪਤਾ ਨਹੀਂ, ਸਾਡਾ ਧਿਆਨ ਤਾਂ ਕੇਵਲ ਉਹਦੀਆਂ ਰਾਗ ਦੀਆਂ ਸੁਰਾਂ ਵਾਲੇ ਪਾਸੇ ਸੀ। ਇੱਕ ਹੁੰਦੇ ਨੇ ਸਿਰਫ ਰਾਗ ਸੁਣਨ ਵਾਲੇ, ਦੂਸਰੇ ਨੇ ਕਿ ਸੁਰ ਕਿੰਨੀ ਕੁ ਉੱਚੀ ਲਾ ਰਿਹਾ ਹੈ, ਉਹ ਸੁਰ ਦੇਖਣ ਵਾਸਤੇ ਆਉਂਦੇ, ਨੀਵਾਂ ਕਿੰਨਾ ਕੁ ਗਾ ਸਕਦਾ ਹੈ ਤੇ ਉੱਚਾ ਕਿੰਨਾ ਕੁ ਗਾ ਸਕਦਾ ਹੈ। ਤੀਸਰੇ ਆਉਂਦੇ ਨੇ ਸਰੋਤੇ, ਉਹ ਵੀ ਨੇ, ਉਹ ਕਹਿੰਦੇ ਨੇ ਜਿਹੜਾ ਬੰਦਾ ਅੱਜ ਤਬਲਾ ਵਜਾਉਣ ਆਇਆ ਨਾ, ਇਹ ਤਬਲਾ ਬੜੇ ਕਮਾਲ ਦਾ ਵਜਾਉਂਦਾ। ਉਹ ਜਾਂਦੇ ਨੇ ਸਿਰਫ ਤਾਲ ਤਬਲੇ ਦੇ ਸੁਣ ਕੇ ਚਲੇ ਗਏ ਤੇ ਚੌਥੀ ਤਰ੍ਹਾਂ ਦਾ ਸਰੋਤਾ ਉਹ ਵੇ ਜਿਹਨੂੰ ਰਾਗ ਦੀ ਸਮਝ ਕੋਈ ਨਹੀਂ, ਸੁਰ ਦਾ ਗਿਆਨ ਕੋਈ ਨਹੀਂ, ਤਬਲੇ ਦੇ ਤਾਲ ਦਾ ਪਤਾ ਕੋਈ ਨਹੀਂ, ਪਰ ਉਹ ਇੱਕੋ ਗੱਲ ਕਹਿੰਦਾ ਹੈ ਵੀ ਜਦੋਂ ਸਾਜ ਇਕੱਠੇ ਵਜਾਉਂਦੇ ਨੇ ਨਾ, ਉਦੋਂ ਸੱਚੀ ਮੁੱਚੀ ਸਵਾਦ ਬੜਾ ਹੁੰਦਾ। ਉਹਨੂੰ ਸਿਰਫ ਸਾਰੇ ਸਾਜਾਂ ਦੀ ਸਾਊਂਡ ਦਾ ਹੀ ਸਵਾਦ ਆ ਰਿਹਾ ਹੈ। ਦੇਖੋ ਫਿਰ ਮੈਂ ਬੇਨਤੀ ਕਰਾਂ, ਕੋਈ ਰਾਗ ਦਾ ਸਰੋਤਾ ਹੈ, ਕੋਈ ਸੁਰ ਦਾ ਸਰੋਤਾ ਹੈ, ਕੋਈ ਤਾਲ ਦਾ ਸਰੋਤਾ ਹੈ, ਕੋਈ ਸਾਰੇ ਸਾਜ਼ਾਂ ਵਿੱਚੋਂ ਸੁਮੇਲ ਦੀਆਂ ਸਾਜ਼ਾਂ ਦੇ ਸੁਮੇਲ ਵਿੱਚੋਂ ਉੱਠੇ ਹੋਏ ਨਾਦ ਦਾ ਸਰੋਤਾ ਹੈ। ਤੇ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਸਰੋਤਾ ਉਹ ਵੇ ਕਿ ਜਿਹੜਾ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣਦਾ। ਸਤਿਗੁਰੂ ਦੇ ਇਹ ਜਿਹੜੇ ਬੋਲ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਹੋਣਾ ਨੇ ਕਾਵਿ ਰੂਪ ਚ ਲਿਖੇ ਨੇ। ਸਾਹਿਬ ਨੇ ਫਰਮਾਇਆ ਸੋ ਸਰੋਤਾ ਜਗ ਮੈਂ ਪੰਚ ਪ੍ਰਕਾਰਾ, ਸੋ ਹੋ ਤੁਮ ਸੋ ਕਰੂੰ ਉਚਾਰਾ, ਰਾਗ ਰਾਗ ਨੀ ਸਮਝੈ ਏਕਾ, ਦੂਜੇ ਸੁਰ ਕੋ ਲਖੈ ਬਵੇਕਾ, ਤੀਜੋ ਸੁਣੈ ਤਾਲ ਹਿਤ ਦਇਆ, ਚਤੁਰਤ ਬਾਦਤ ਕਾ ਰਸ ਲਇਆ, ਪੰਚਮ ਸ਼ਬਦ ਅਰਥ ਕੋ ਚੀਨਾ, ਸੋ ਸਰੋਤਾ ਸਭਨ ਮੈਂ ਪ੍ਰਵੀਨ। ਅਸਲ ਚ ਉਹ ਸਰੋਤਾ ਪ੍ਰਵੀਨ ਹੈ ਜਿਹੜਾ ਸ਼ਬਦ ਨੂੰ ਸੁਣ ਰਿਹਾ ਹੈ। ਪਰ ਅੱਜ ਸਾਡੀ ਸਰੋਤ ਜਿਹੋ ਜਿਹੀ ਹੋ ਗਈ ਸਾਨੂੰ ਸਾਰਿਆਂ ਨੂੰ ਪਤਾ ਹੈ, ਅਸੀਂ ਸਿਰਫ ਉੱਤੇ ਦੀ ਗੱਲ ਕਰਨੇ। ਮੈਂ ਅਕਸਰ ਹਰ ਵਾਰੀ ਬੇਨਤੀ ਕਰਨਾ, ਜੇ ਕੋਈ ਗਹਿਰੀ ਗੱਲ ਕਰਨ ਲੱਗਦਾ ਤੇ ਆਪਾਂ ਕਹਿੰਦੇ ਹਾਂ ਸਾਨੂੰ ਸਮਝ ਕੋਈ ਨਹੀਂ ਪੈਂਦੀ ਪਈ। ਉਹ ਪਿਆਰਿਓ ਸਮਝ ਪਏਗੀ ਜੇ ਆਪਾਂ ਸਮਝਣ ਵੱਲ ਚੱਲਾਂਗੇ। ਤੇ ਜਿਹੜਾ ਬੰਦਾ ਜੋਰੀ ਦੀ ਦੁਕਾਨ ਤੇ ਕੰਮ ਕਰਦਾ ਪਹਿਲੇ ਦਿਨ ਹੀ ਕਹਿਣ ਲੱਗ ਪਏ ਕਿ ਤੁਹਾਨੂੰ ਚਮਕਦੇ ਪੱਥਰਾਂ ਦੀ ਸਮਝ ਹੈ, ਮੈਨੂੰ ਸਮਝ ਹੀ ਕੋਈ ਨਹੀਂ ਪੈਂਦੀ। ਤੂੰ ਚਾਰ ਦਿਨ ਕੰਮ ਕਰਤਾ ਸਹੀ, ਤੈਨੂੰ ਜੋਰੀ ਦੇ ਗੁਣ ਦਾ ਪਤਾ ਲੱਗ ਜਾਏ। ਜੇ ਬੰਦਾ ਪਹਿਲੇ ਦਿਨ ਕਲਮ ਪਕੜ ਕੇ ਕਹੇ ਕਿ ਜਿਹੜੇ ਅੱਖਰ ਤੁਸੀਂ ਲਿਖਾਉਂਦੇ ਪਏ ਸਾਨੂੰ ਸਮਝ ਨਹੀਂ ਪੈਂਦੇ, ਉਹ ਕਦੀ ਵਿਦਵਾਨ ਨਹੀਂ ਬਣ ਸਕਦਾ। ਚਾਰ ਦਿਨ ਕਾਪੀ ਉੱਤੇ ਝਰੀਟਾ ਮਾਰ ਤਾਂ ਸਹੀ, ਅਭਿਆਸ ਕਰਨ ਨਾਲ ਤੂੰ ਲਿਖਾਰੀ ਬਣ ਜਾਏਗਾ, ਖੀਰੇ ਪਰਖਣ ਨਾਲ ਜੋਰੀ ਬਣ ਜਾਏਗਾ, ਸੁਣ ਦੇ ਨਾਲ ਇੱਕ ਦਿਨ ਸਰੋਤਾ ਬਣ ਜਾਏਗਾ, ਗਾਉਣ ਦੇ ਨਾਲ ਇੱਕ ਦਿਨ ਮਹਾਨ ਕੀਰਤਨੀਆ ਬਣ ਜਾਏਗਾ, ਬੋਲਣ ਦੇ ਨਾਲ ਇੱਕ ਦਿਨ ਸੁਗੜ ਵਕਤਾ ਬਣ ਜਾਏਗਾ। ਤੇ ਜੇ ਤੂੰ ਆਪਣੀ ਸਰੋਤ ਨੂੰ ਗਹਿਰੀ ਲੈ ਕੇ ਜਾਏਗਾ ਸੱਚ ਐਵੇਂ ਤੂੰ ਗਹਿਰੇ ਪਰਮਾਤਮਾ ਦੇ ਰਮਜ ਭਰੇ ਬੋਲਾਂ ਨੂੰ ਵੀ ਸਮਝਦੀ ਜਾ ਸਿੱਖ ਲੈ, ਅਭਿਆਸ ਜੇ ਕਰਾਂਗੇ ਤਾਂ। ਹੁਣ ਉਹ ਸਰੋਤਾ ਜਿਹੜਾ ਪੰਜਵੀਂ ਤਰ੍ਹਾਂ ਦਾ, ਹੁਣ ਕੋਈ ਗੁਰਮੁਖ ਪਿਆਰਾ ਰਾਗ ਗਾਏ, ਮੈਨੂੰ ਬਖਸ਼ ਦਿਓ, ਮੈਂ ਕਿਸੇ ਸੰਬੰਧ ਨਹੀਂ ਕੋਈ ਟਿਕਟਾ ਟੀਕਾ ਟਿੱਪਣੀ ਕਰ ਰਿਹਾ। ਆਪਾਂ ਕਹਿੰਦੇ ਹਾਂ ਜੀ ਪਤਾ ਨਹੀਂ ਆਹਿਸਤਾ ਆਹਿਸਤਾ ਲੱਗੇ, ਨਹੀਂ ਪਿਆਰਿਓ ਅਸਲ 'ਚ ਸਰੋਤ ਉਹ ਕੋਈ ਨਹੀਂ। ਮੈਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਖਾਸ ਕਰਕੇ ਜਪਜੀ ਸਾਹਿਬ ਦੀ ਬਾਣੀ 'ਚ ਅਸੀਂ ਚਾਰ ਪੌੜੀਆਂ ਸੁਣਿਆ ਦੀਆਂ ਪੜ੍ਹਨੇ, ਤੇ ਕਈ ਵਾਰੀ ਮਨ 'ਚ ਆਉਂਦਾ ਵੀ ਪੜ੍ਹਦੇ ਸਾਰੇ ਹਾਂ ਅਗਲਾ ਕੋਈ ਸਵਾਲ ਕਰਦਾ ਵੀ ਮਹਾਰਾਜ ਤਾਂ ਕਹਿੰਦੇ ਨੇ ਸੁਣਿਆ ਪੀਰ ਬਣ ਜਾਈਦਾ, ਸੁਣਿਆ ਨਾਥ ਬਣ ਜਾਂਦੇ ਨੇ, ਸੁਣਨ ਵਾਲਿਆਂ ਨੂੰ ਤਿੰਨਾਂ ਲੋਕਾਂ ਦੀ ਸਮਝ ਪੈ ਜਾਂਦੀ ਹੈ, ਸੁਣੇ ਵਾਲਿਆਂ ਨੂੰ ਸੰਤੋਖ ਸਮਝ ਪੈ ਜਾਂਦਾ ਅੰਦਰ ਦਾ ਸੰਤੋਖ, ਪਰ ਇੰਨੇ ਇੰਨੇ ਸਾਲ ਹੋ ਗਏ ਸੁਣਦਿਆਂ ਪਰ ਲੋਕੀ ਸੰਤੋਖ 'ਚ ਕਿਉਂ ਨਾ ਆਏ, ਉਹਨਾਂ ਦੇ ਪਾਪ ਕਿਉਂ ਨਾ ਕੱਟੇ ਗਏ, ਉਹਨਾਂ ਦੇ ਅੰਦਰ ਅਜੇ ਵੀ ਖਿਜੇ। ਜਪਜੀ ਸਾਹਿਬ ਦਾ ਪਾਠ ਕਰੇ ਚਾਰ ਸੁਣਿਆ ਦੀਆਂ ਪੌੜੀਆਂ ਤੇ ਪੜ੍ਹਨ ਤੋਂ ਬਾਅਦ ਫਿਰ ਗੁੱਸੇ ਵਿੱਚ ਅੱਗ ਸੱਟਣ ਲੱਗ ਪਏ, ਇਹਦਾ ਮਤਲਬ ਫਿਰ ਬਾਬਾ ਜੀ ਨੇ ਜੋ ਕਿਹਾ ਉਸ ਸੱਚਾਈ ਨੂੰ ਉਸ ਢੰਗ ਨਾਲ ਨਹੀਂ ਸੁਣਿਆ ਜਿਸ ਢੰਗ ਨਾਲ ਹਜ਼ੂਰ ਕਹਿੰਦੇ ਪਏ। ਮੇਰੀ ਗੱਲ ਧਿਆਨ ਨਾਲ ਸੁਣਿਓ, ਕਿਹੜੇ ਕੰਨ ਪ੍ਰਵਾਨ ਨੇ? ਸਤਿਗੁਰੂ ਦੀਆਂ ਚਾਰ ਪੌੜੀਆਂ ਦੀਆਂ ਦੋ ਤੁਕਾਂ ਚਾਰਾਂ ਪੌੜੀਆਂ ਵਿੱਚ ਇੱਕੋ ਨੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋ ਨਾ ਸਕੈ ਕਾਲ। ਹੁਣ ਆਹ ਦੋ ਤੁਕਾਂ ਤਾਂ ਜਿਹੜੀਆਂ ਅਗਲੀਆਂ ਪੜਾਂਗਾ ਇਹ ਚਾਰਾਂ ਪੌੜੀਆਂ ਵਿੱਚ ਇੱਕੋ ਨੇ। ਇਹਦਾ ਮਤਲਬ ਕਿ ਸੁਣ ਨਾਲ ਆਹ ਕੁਝ ਮਿਲਦਾ ਕਿ ਨਾਨਕ ਭਗਤਾਂ ਸਦਾ ਵਿਗਾਸਿਤ। ਇਹ ਗੱਲ ਚੇਤੇ ਦੇਖੋ, ਸ਼ਬਦ ਭਗਤਾਂ ਵਰਤੇ, ਇਹਨੂੰ ਬਰੀਕੀ ਨਾਲ ਸੁਣਿਓ। ਆਮ ਬੰਦੇ ਵੀ ਸੁਣਦੇ ਨੇ, ਉਹ ਸੁਣਨ ਤੋਂ ਬਾਅਦ ਕਹਿੰਦੇ ਨੇ ਬੈਠੇ ਜੀ ਕੋਈ ਗੱਲਬਾਤ ਨਹੀਂ ਜੀ, ਸੁਣਿਆ ਤੇ ਮੈਂ ਸੋਚਣਾ ਵੀ ਸੁਣਿਆ ਤਾਂ ਉਹਨਾਂ ਵੀ, ਉਹ ਭਗਤ ਨਹੀਂ। ਯਾਦ ਰੱਖੋ ਇਹ ਫਿਰ ਤੁਕ ਵੱਲ ਧਿਆਨ ਜਿਹਾ ਦੇ, ਭਗਤਾਂ ਵਿਗਾਸ ਹੈ, ਸੁਣਨ ਵਾਲੇ ਸਰੋਤੇ ਅਨੇਕਾਂ ਨੇ, ਪਰ ਜਿਹੜਾ ਸ਼ਰਧਾ ਭਾਵਨੀ ਨਾਲ ਸੁਣਦਾ ਉਸ ਦੇ ਅੰਦਰ ਵਿਗਾਸ ਖੇੜਾ ਪੈਦਾ ਹੁੰਦਾ, ਤੇ ਜਿਹਦੇ ਅੰਦਰ ਖੇੜਾ ਪੈਦਾ ਹੋ ਜਾਏ ਉਹਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ। ਪਰ ਸੁਣ ਨਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਮਹਾਰਾਜ ਤਾਂ ਇੱਕ ਹੋਰ ਬਚਨ ਕਹਿੰਦੇ ਕਿ ਜਿਹੜਾ ਬੰਦਾ ਗਾ ਲੈ ਸੁਣ ਲੈ ਤੇ ਸੁਣ ਤੋਂ ਬਾਅਦ ਪ੍ਰੇਮੀ ਭਗਤ ਬਣ ਜਾਏ ਉਹਦਾ ਫਲ ਇਹ ਮਿਲੇਗਾ, ਉਹਦੇ ਦੁੱਖ ਸਾਰੇ ਸੁਣ ਨਾਲ ਗਾਉਣ ਨਾਲ ਚਲੇ ਜਾਣਗੇ, ਦੁੱਖ ਸਾਰੇ ਚਲੇ ਜਾਣਗੇ, ਸੁੱਖ ਉਹਦੇ ਅੰਦਰ ਸਮਾ ਜਾਣਗੇ। ਸਾਹਿਬ ਦੇ ਬਚਨ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਾਂ ਸਾਹਿਬ ਨੇ ਕਿਹਾ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ। ਮੈਂ ਤਾਂ ਥੋੜੀ ਜਿਹੀ ਟਿਊਕ ਮਾਤਾ ਰਜ ਕੀਤੀ ਵੀ ਇਹਨੂੰ ਸਮਝੀਏ, ਸੁਣਦੇ ਸਾਰੇ ਆ ਪਰ ਸਾਰੇ ਵਿਗਾਸ ਚ ਕਿਉਂ ਨਹੀਂ? ਸਤਿਗੁਰੂ ਨੇ ਪਹਿਲੇ ਸ਼ਬਦ ਵਰਤਿਆ ਗਾਵੀਐ ਸੁਣੀਐ ਮਨ ਰੱਖੀਐ ਭਾਉ, ਮਨ ਰੱਖੀਐ ਭਾਉ, ਇਹ ਸਰੋਤ ਨੂੰ ਤੇ ਗੀਤ ਦਾ ਅਸਰ ਕਰੇ। ਫਿਰ ਅਗਲਾ ਪ੍ਰਮਾਣ ਮੈਂ ਦਿੱਤਾ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਜੇ ਅੰਦਰ ਪ੍ਰੇਮ ਹੈ ਅੰਦਰ ਸ਼ਰਧਾ ਹੈ ਫਿਰ ਉਹ ਅਸਰ ਕਰੇਗਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਹੋ, ਅੰਦਰ ਦੀ ਮੈਲ ਉਤਰੇਗੀ ਅੰਦਰ ਹੀ ਤੀਰਥ ਬਣ ਜਾਏਗਾ। ਖੈਰ ਮੈਂ ਪ੍ਰਕਰਨ ਵਿੱਚ ਰਹਾ, ਸਮੇਂ ਅਨੁਸਾਰ ਸਤਿਗੁਰੂ ਨੇ ਅੱਜ ਪਹਿਲਾ ਬਚਨ ਕਿਹਾ। ਸਾਹਿਬ ਫਰਮਾਉਂਦੇ ਨੇ ਕਿ ਕਿਆ ਸੁਣਿੰਦੋ ਕੂੜ, ਅਰਥ ਨੇ ਸੁਣਿੰਦੋ ਦਾ ਅਰਥ ਤੇ ਸੁਣਨਾ, ਇਹ ਸਾਰੇ ਅਸੀਂ ਸਮਝਦੇ, ਤੂੰ ਸੁਣਨਾ ਹੈ ਕੂੜ ਝੂਠੇ ਨਾਸ਼ਵੰਤ ਪਦਾਰਥਾਂ ਦੀਆਂ ਗੱਲਾਂ। ਹੇ ਮੇਰੇ ਮਨ, ਅਰਥ ਦੇ ਬਣ ਗਏ, ਹੇ ਮੇਰੇ ਮਨ ਕਿਆ ਸੁਣਿੰਦੋ ਕੂੜ, ਅਰਥ ਕਰ ਲਈ ਸੀ ਹੇ ਮਨ, ਆਪਣੇ ਕੋਲੋਂ ਸ਼ਬਦ ਲਾਇਆ, ਹੇ ਮੇਰੇ ਮਨ ਤੂੰ ਕੀ ਇਹ ਕੂੜੇ ਪਦਾਰਥਾਂ ਦੀਆਂ ਗੱਲਾਂ ਸੁਣਨਾ ਪਿਆ ਹੈ। ਵੰਜਨ ਵੰਜਨ ਦਰ ਤੇ ਚਲੇ ਜਾਣਗੇ ਕਿਉਂਕਿ ਸ਼ਬਦ ਅਸੀਂ ਅਕਸਰ ਪੁਰਾਤੇ ਬਜ਼ੁਰਗਾਂ ਸੁਣਦੇ ਚਲੇ ਜਾਣਾ ਤੁਰ ਪੈਣਾ ਮੰਜਣਾ ਮੰਜਣ ਮਹਾਰਾਜ ਕਹਿੰਦੇ ਚਲੇ ਜਾਣਗੇ ਜੋ ਕੁਝ ਤੂੰ ਸੁਣ ਰਿਹਾ ਇਸ ਤਰ੍ਹਾਂ ਪਵਨ ਝੁਲਾ ਰਿਹਾ ਹੁਣ ਖਵਾ ਦਾ ਬੁੱਲਾ ਆਇਆ ਖਵਾ ਦਾ ਝੌਂਕਾ ਆਇਆ ਤੇ ਚਲਾ ਗਿਆ ਜਿਹੜੇ ਨਾਸ਼ਵੰਤ ਪਦਾਰਥਾਂ ਦੀਆਂ ਤੂੰ ਗੱਲਾਂ ਰੋਜ਼ ਸੁਣਨੇ ਇਹਨਾਂ ਦੀ ਹਸਤੀ ਇੰਨੀ ਕੁ ਜਿੰਨੀ ਕੁ ਹਵਾ ਦੇ ਬੁੱਲੇ ਦੀ ਹੈ ਆਇਆ ਤੇ ਖਵਾ ਦਾ ਬੁੱਲਾ ਚਲਾ ਗਿਆ ਤੇ ਅਗਲਾ ਬਚਨ ਨਾਨਕ ਸੁਨੀਅਰ ਤੇ ਪਰਵਾਨ ਉਹ ਕੰਨ ਹੀ ਪਰਵਾਨ ਨੇ ਉਹ ਸਰਵਨ ਹੀ ਸ਼ੋਭਨੀਕ ਨੇ ਕਿਹੜੇ ਮਹਾਰਾਜ ਕਹਿੰਦੇ ਨੇ ਜੋ ਸੁਣਿੰਦੇ ਸੱਚ ਧਣੀ ਧਣੀ ਦਾ ਅਰਥ ਹੈ ਖਸਮ ਮਾਲਕ ਜਿਹੜੇ ਕੰਨ ਆਪਣੇ ਵਾਹਿਗੁਰੂ ਪ੍ਰਭੂ ਪਰਮੇਸ਼ਵਰ ਦੇ ਬੋਲ ਸੁਣਦੇ ਹਨ
ਸੰਤ ਤਿੰਨ ਕੋਲ ਕੁਮਾਈ ਜਿਨ ਪ੍ਰਭ ਸ਼੍ਰਵਣੀ ਸੁਣਿਆ ਰਾਮ
ਤਿੰਨ ਕੋਲ ਕੁਮਾਈ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ ਘੋਲ ਘੁਮਾਈ ਦਾ ਅਰਥ ਆਪਾਂ ਜਾਣਦੇ ਹਾਂ ਫਿਦਾ ਹੋਣਾ ਬਲਿਹਾਰ ਜਾਣਾ ਬਾਹਰ ਨੇ ਜਾਣਾ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ ਕਿਹਨਾਂ ਤੋਂ ਜਿਨ੍ਹਾਂ ਪ੍ਰਭ ਸਰਵਣੀ ਸੁਣਿਆ ਰਾਮ ਜਿਨ੍ਹਾਂ ਗੁਰਮੁਖਾਂ ਨੇ ਇੱਥੇ ਦੇਖੋ ਜਿੰਨੀਆਂ ਦਾ ਮਤਲਬ ਜਿਨ੍ਹਾਂ ਨੇ ਜਿਨ ਕੋਈ ਵੀ ਹੋ ਸਕਦੇ ਨੇ ਕਿ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਜਿਨ੍ਹਾਂ ਨੇ ਕੰਨਾਂ ਨਾਲ ਪਰਮਾਤਮਾ ਦੀ ਸ਼ੋਭਾ ਸੁਣੀ ਸਤਿਗੁਰੂ ਕਹਿੰਦੇ ਨੇ ਮੈਂ ਉਹਨਾਂ ਲੋਕਾਂ ਤੋਂ ਉਹਨਾਂ ਗੁਰਮੁਖਾਂ ਤੋਂ ਉਹਨਾਂ ਭਗਤਾਂ ਤੋਂ ਉਹਨਾਂ ਸੰਤਾਂ ਤੋਂ ਕੁਰਬਾਨ ਜਾਂਦਾ ਹਾਂ
ਸੇ ਸਹਿਜ ਸੋਹਿਲੇ
ਹਾਂ
ਜਿਨ ਹਰ ਹਰ ਰਸਨਾ ਪਣਿਆ ਰਾਮ
ਮੈਂ ਆਰੰਭ ਚ ਇੱਕ ਜ਼ਿਕਰ ਕੀਤਾ ਸੀ ਕਿ ਸੁਣਨ ਨਾਲ ਹੀ ਬੋਲਣ ਦੀ ਸਮਝ ਪਏਗੀ ਹੁਣ ਦੇਖੋ ਇੱਥੇ ਸ਼ਬਦ ਆਇਆ ਜੋ ਸਤਿਗੁਰੂ ਨੇ ਫੁਰਮਾਇਆ ਕਹਿਣ ਲੱਗੇ ਸੇ ਸੇਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਪਹਿਲਾਂ ਆ ਗਿਆ ਸੁਣਿਆ ਹੁਣ ਆ ਗਿਆ ਰਸਨਾ ਭਣਿਆ ਇਹਦਾ ਮਤਲਬ ਕਿ ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿਫਤ ਸੁਣੀ ਉਹਨਾਂ ਨੇ ਆਪਣੀ ਰਸਨਾ ਤੋਂ ਪਰਮਾਤਮਾ ਦੀ ਸਿਫਤ ਕਰਨ ਦੀ ਜਾਚ ਸਿੱਖ ਲਈ ਸਤਿਗੁਰੂ ਕਹਿੰਦੇ ਨੇ ਸੇ ਸਹਿਜ ਸੁਹੇਲੇ ਉਹ ਸਹਿਜ ਅਵਸਥਾ ਵਿੱਚ ਟਿਕ ਗਏ ਸੁਹੇਲੇ ਦਾ ਅਰਥ ਉਹ ਸੁਖੀ ਹੋ ਗਏ ਜਿਨ੍ਹਾਂ ਨੇ ਆਪਣੀ ਰਸਨਾ ਨਾਲ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਉਚਾਰਨ ਕੀਤਾ ਹੈ
ਸੇ ਸਹਿਜ ਸੁਹੇਲੇ ਗੁਣ ਹੈ ਅਮੁੱਲੇ ਜਗਤ ਉਧਾਰਣ ਆਏ
ਉਹ ਆਮ ਇਨਸਾਨ ਨੇ ਕੋਈ ਉਹ ਆਮ ਲੋਕਾਂ ਵਰਗੇ ਨੇ ਹਜ਼ੂਰ ਕਹਿੰਦੇ ਨਹੀਂ ਉਹ ਸਹਿਜ ਸੁਹੇਲੇ ਨੇ ਅੰਦਰੋਂ ਸਹਿਜ ਵਿੱਚ ਟਿਕੇ ਨੇ ਜੀਵਨ ਉਹਨਾਂ ਦੇ ਵਿੱਚ ਆਤਮਕ ਸੁੱਖ ਹੈ ਗੁਣਾ ਅਮੋਲੇ ਉਹਨਾਂ ਦੇ ਜਿਹੜੇ ਗੁਣ ਨੇ ਉਹਨਾਂ ਦੇ ਗੁਣਾਂ ਦੀ ਕੋਈ ਕੀਮਤ ਨਹੀਂ ਪੈ ਸਕਦੀ ਉਹ ਗੁਣਵੰਤੇ ਬਣ ਚੁੱਕੇ ਹਜ਼ੂਰ ਕਹਿੰਦੇ ਉਹ ਸੰਸਾਰ ਤੇ ਕਾਹਦੇ ਲਈ ਆਏ ਉਹ ਕਰਮ ਭੋਗਣ ਨਹੀਂ ਆਏ ਉਹ ਜੂਨ ਕੱਟਣ ਨਹੀਂ ਆਏ ਸੱਚ ਇਹ ਵੇ ਕਿ ਉਹ ਦੁੱਖ ਸੁੱਖ ਤੇ ਕੇਵਲ ਆ ਪੂਰਵਲੇ ਕਰਮ ਭੋਗਣ ਨਹੀਂ ਆਏ ਉਹ ਤਾਂ ਧਰਤੀ ਤੇ ਆਏ ਇਸ ਕਰਕੇ ਨੇ ਕਿ ਧਰਤੀ ਦੇ ਜੀਵਾਂ ਦਾ ਉਧਾਰ ਹੋ ਸਕੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਸੁਣਿਆ ਫਿਰ ਰਸਨਾ ਤੋਂ ਬੋਲਿਆ ਉਹ ਅੰਦਰੋਂ ਸਹਿਜ ਵਿੱਚ ਸੁੱਖ ਵੀ ਚਲੇ ਗਏ ਤੇ ਅਖੀਰ ਤੇ ਇਹ ਬਚਨ ਕਹਿੰਦੇ ਪਏ ਨੇ ਕਿ ਜਗਤ ਉਧਾਰਨ ਆਏ ਉਹਨਾਂ ਦਾ ਸੰਸਾਰ ਤੇ ਆਉਣ ਦਾ ਮਕਸਦ ਦੁਨੀਆਂ ਦਾ ਪਾਰ ਉਤਾਰਾ ਕਰਨਾ ਹੈ
ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ
ਇੱਥੇ ਪਾਠ ਭੈ ਬੋਹਿਥ ਸਾਗਰ ਭੈ ਤੇ ਨਾਲ ਸ਼ਬਦ ਬੋਹਿਥ ਜੇ ਸਿੱਧੇ ਇਸ ਤਰ੍ਹਾਂ ਅਰਥ ਕਰਾਂਗੇ ਤੇ ਇਹਦਾ ਅਰਥ ਹੋਵੇਗਾ ਕਿ ਡਰ ਰੂਪੀ ਜਹਾਜ਼ ਪਰ ਇੱਥੇ ਸ਼ਬਦ ਦੇ ਅਰਥ ਕਰਾਂਗੇ ਭੈ ਬੋਹਿਥ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ ਸਾਡਾ ਜਿਹੜਾ ਭੈ ਸ਼ਬਦ ਹੈ ਇਹ ਸਾਗਰ ਨਾਲ ਜੋੜਾਂਗੇ ਆਹ ਜਿਹੜਾ ਸੰਸਾਰ ਰੂਪੀ ਸਮੁੰਦਰ ਡਰਾਵਣਾ ਹੈ ਇਹਦੇ ਵਿੱਚ ਪਰਿਪੂਰਨ ਪਰਮਾਤਮਾ ਦੇ ਚਰਨ ਜਹਾਜ਼ ਨੇ ਤੇ ਜਿਨ੍ਹਾਂ ਨੇ ਸੁਣਿਆ ਰਸਨਾ ਤੋਂ ਬੋਲਿਆ ਉਹਨਾਂ ਗੁਰਮੁਖ ਪਿਆਰੀਆਂ ਰੂਹਾਂ ਨੇ ਕਿੰਨਿਆਂ ਨੂੰ ਪਰਮਾਤਮਾ ਦੇ ਨਾਮ ਰੂਪੀ ਜਹਾਜ਼ ਨਾਲ ਜੋੜ ਕੇ ਇਸ ਭਵ ਸਾਗਰ ਤੋਂ ਪਾਰ ਕੀਤਾ ਹੈ
ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ ਤਿੰਨ ਕਾ ਲੇਖਾ ਨਾ ਗਣਿਆ
ਜਿਨ੍ਹਾਂ ਉੱਤੇ ਮੇਰੇ ਪਰਿਪੂਰਨ ਪਰਮਾਤਮਾ ਠਾਕੁਰ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਉਹਨਾਂ ਦਾ ਪਿਆਰਿਓ ਫਿਰ ਲੇਖਾ ਨਹੀਂ ਜੇ ਗਣਿਆ ਜਾਂਦਾ ਵੈਸੇ ਮੈਂ ਬੇਨਤੀ ਕਰਾਂ ਲੇਖਾ ਹੈ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਧਾਂਤ ਹੈ ਮਹਾਰਾਜ ਜੀ ਨੇ ਤਾਂ ਹੀ ਕਿਹਾ ਨਾਨਕ ਜੀ ਉਪਾਏ ਕਹਿ ਲਿਖ ਨਾਮੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਜਾਂ ਸਾਹਿਬ ਦੇ ਬਚਨ ਨੇ ਅੱਗੇ ਕਰਨੀ ਕੀਰਤ ਵਾਚੀਐ ਧੱਕਾ ਨੀ ਕਿਸੇ ਨੂੰ ਹੁੰਦਾ। ਵਹਿ ਲੇਖਾਂ ਕਰ ਸਮਝਾਇਆ, ਉਹਨੂੰ ਸਮਝਾਇਆ ਜਾਂਦਾ ਆਹ ਤੇਰਾ ਕਰਨੀ ਨਾਮਾ, ਆਹ ਤੇਰੇ ਕਰਮ ਕਰਤੂਤਾਂ ਨੇ। ਪਰ ਜਿਹੜਾ ਬੰਦਗੀ ਜੁੜ ਗਿਆ ਪਿਆਰਿਓ, ਉਹਦਾ ਲੇਖਾ ਪਾਟ ਜਾਂਦਾ, ਉਹਦੇ ਲੇਖੇ ਦੇ ਕਾਗਜ਼ ਹੀ ਨਹੀਂ ਰਹਿੰਦੇ। ਹੁਣ ਆਪਾਂ ਕਹਾਂਗੇ ਰਿਆਤ ਹੋ ਗਈ, ਗੱਲ ਇਸ ਤਰ੍ਹਾਂ ਹੈ, ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਜਿਵੇਂ ਇੱਕ ਅੱਗ ਦੀ ਚੰਗਿਆੜੀ ਕਰੋੜਾਂ ਪੰਡਾਂ ਰੂਹ ਸਾੜ ਦਿੰਦੀ ਏ, ਜਿਹੜਾ ਪਰਮੇਸ਼ਵਰ ਦੇ ਨਾਮ ਨਾਲ ਜੁੜ ਜਾਂਦਾ ਹੈ ਉਹਦੇ ਕਰੋੜਾਂ ਜਨਮਾਂ ਦੇ ਪਾਪਾਂ ਵਾਲੇ ਕਾਗਜ਼ ਸੜ ਜਾਂਦੇ, ਉਹਦਾ ਲੇਖੇ ਵਾਲਾ ਕਾਗਜ਼ ਹੀ ਕੋਈ ਨੀ, ਫਾਈਲ ਹੀ ਕੋਈ ਨੀ, ਕਿਸੇ ਨੇ ਹਿਸਾਬ ਕਿਤਾਬ ਕੀ ਕਰਨਾ। ਸਤਿਗੁਰੂ ਮਹਾਰਾਜ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਭਾਈ ਦੇਖੋ ਕਿ ਉਹਨਾਂ ਦੇ ਧਰਮ ਰਾਜ ਦੇ ਦਰ ਚ ਲੇਖੇ ਪੜ ਚੁੱਕੇ ਹਨ।
ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸ਼੍ਰਵਣੀ ਸੁਣਿਆ।
ਸਤਿਗੁਰੂ ਕਹਿੰਦੇ ਨੇ ਉਹਦੇ ਤੋਂ ਮੈਂ ਕੁਰਬਾਨ ਬਲਿਹਾਰ ਜਾਵਾਂ ਜਿਨੇ ਆਪਣੇ ਕੰਨਾਂ ਨਾਲ ਪ੍ਰਭੂ ਦਾ ਨਾਮ ਸੁਣਿਆ ਹੈ।
ਸਲੋਕਾ ਲੋਇਣ ਲੋਈ ਡਿੱਠ ਪਿਆਸ ਨਾ ਬੁਝਾਏ ਮੂੰਹ ਕਾਣੀ।
ਹਜ਼ੂਰ ਕਹਿੰਦੇ ਨੇ ਇਹਨਾਂ ਅੱਖਾਂ ਨਾਲ ਸਾਰੀ ਸ੍ਰਿਸ਼ਟੀ ਨੂੰ ਦੇਖਿਆ, ਲੋਈ ਦਾ ਅਰਥ ਕਰਾਂਗੇ ਲੋਕਾਈ, ਇਸ ਲੋਕਾਈ ਨੂੰ ਅੱਖਾਂ ਨਾਲ ਦੇਖਿਆ, ਪਰ ਸੱਚ ਇਹ ਵੇ ਇੰਨਾ ਕੁਝ ਦੇਖਣ ਦੇ ਬਾਵਜੂਦ ਅੱਖਾਂ ਦੀ ਪਿਆਸ ਅਜੇ ਬੁੱਝੀ ਨਹੀਂ। ਜਿਵੇਂ ਸਾਹਿਬ ਨੇ ਕਿਹਾ ਨਾ, ਅੱਖੀ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਭਾਈ ਗੁਰਦਾਸ ਸਾਹਿਬ ਆਖਣ ਆਖਣ ਰੱਜਿਆ ਸੁਣਨਾ ਰੱਜੇ ਕੰਨ, ਅੱਖੀ ਦੇਖਣਾ ਰੱਜੀਆਂ ਗੁਣ ਗਾਹ ਕੇ ਕਵਾ। ਇਹਨਾਂ ਨੇ ਅੱਖਾਂ ਨੇ ਪੂਰੇ ਸੰਸਾਰ ਨੂੰ ਦੇਖਿਆ, ਤੇ ਇੰਨਾ ਕੁਝ ਦੇਖਣ ਤੋਂ ਬਾਅਦ ਬੰਦੇ ਨੂੰ ਕਹੋ ਰੱਜੀਏ ਨਹੀਂ, ਜੇ ਪਿਆਰਿਓ ਅੰਦਰ ਦੀ ਭੁੱਖ ਨੀ ਮਰਦੀ। ਫਿਰ ਯਤਨ ਕਰਦਾ ਮੈਂ ਦ੍ਰਿਸ਼ਟਮਾਨ ਹੋਰ ਕੁਝ ਦੇਖਾਂ।
ਨਾਨਕ ਸੇ ਅੱਖੜੀਆਂ ਬਿਆਨਾ ਜਿਨੀ ਦਸੰਦੋ ਮਾ ਪਿਰੀ।
ਹਜ਼ੂਰ ਕਹਿੰਦੇ ਨੇ ਉਹ ਅੱਖਾਂ ਹੋਰ ਨੇ ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਦੇਖਿਆ, ਮਾ ਪਿਰੀ ਦਾ ਅਰਥ ਮੇਰਾ ਪਿਆਰਾ, ਜਿਨ੍ਹਾਂ ਨੇ ਮੇਰੇ ਪ੍ਰਭੂ ਨੂੰ ਦੇਖਿਆ ਉਹ ਅੱਖਾਂ ਹੋਰ। ਕਿਹੜੀਆਂ ਅੱਖਾਂ ਮਹਾਰਾਜ? ਸਤਿਗੁਰੂ ਨੇ ਕਿਹਾ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਸੁਰਤ ਦੀਆਂ ਅੱਖਾਂ ਨਾਲ ਜਿਨ੍ਹਾਂ ਨੇ ਪਿਆਰੇ ਨੂੰ ਦੇਖਿਆ ਉਹ ਅੱਖਾਂ ਹੋਰ ਹਨ।
ਸ਼ੰਤ ਜਿਨੀ ਹਰ ਪ੍ਰਭ ਡਿੱਠਾ ਤਿੰਨ ਕੁਰਬਾਣੇ ਰਾਮ।
ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਖਰੀ ਪੁਰੀ ਪ੍ਰਭੂ ਪਰਮਾਤਮਾ ਨੂੰ ਦੇਖਿਆ ਹੈ, ਦਰਸ਼ਨ ਕੀਤੇ ਸੀ, ਉਹਨਾਂ ਤੋਂ ਕੁਰਬਾਨ ਖਾਂ।
ਸੇ ਸੱਚੀ ਦਰਗਾਹ ਭਾਣੇ ਰਾਮ,
ਉਹ ਸੱਚੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋ ਗਏ, ਪ੍ਰਵਾਨ ਹੋਏ ਹਨ।
ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇਤੀ ਰੰਗ ਰਸਤੇ।
ਠਾਕੁਰ ਮਾਨੇ ਪ੍ਰਭੂ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ, ਕਬੂਲ ਕਰ ਲਿਆ, ਸਵੀਕਾਰ ਕਰ ਲਿਆ। ਉਹ ਸੱਜਣ ਪ੍ਰਭੂ ਦੀ ਦਰਗਾਹ ਵਿੱਚ ਮੰਨੇ ਗਏ ਤੇ ਉਹੀ ਮੁਖੀਏ ਬਣੇ ਹਨ।
ਹਰ ਰਸਹਿ ਅਗਾਏ ਸਹਿਜ ਸਮਾਏ ਘਟ ਘਟ ਰਮਈਆ ਜਾਤੇ।
ਉਹ ਪਰਮਾਤਮਾ ਦੇ ਨਾਮ ਰਸ ਵਿੱਚ ਮਗਨ ਹੋ ਗਏ, ਉਹਨਾਂ ਦੇ ਅੰਦਰ ਦੀ ਵਾਸ਼ਨਾਵਾਂ ਦੀ ਭੁੱਖ ਸਦੀਵ ਕਾਲੀ ਮਿਟ ਗਈ, ਉਹ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਵਿੱਚ ਸਮਾ ਗਏ ਹਨ।
ਸੇਈ ਸੱਜਣ ਸੰਤ ਸੇ ਸੁਖੀ ਹੈ ਠਾਕੁਰ ਆਪਣੇ ਭਾਣੇ।
ਫਿਰ ਉਹਨਾਂ ਨੇ ਘੱਟ ਘੱਟ ਵਿੱਚ ਰਮਈਆ ਦੇਖਿਆ, ਉਹ ਸੁਖੀਏ ਨੇ, ਉਹ ਅੰਦਰੋਂ ਰੱਬ ਦੀ ਬੰਦਗੀ ਜੁੜੇ ਹੋਏ ਉਹੀ ਸੱਜਣ ਨੇ, ਉਹੀ ਸੰਤ ਨੇ, ਉਹੀ ਮੁਖੀ ਨੇ, ਉਹੀ ਆਤਮਕ ਤੌਰ ਤੇ ਸੁਖੀ ਨੇ ਜਿਹੜੇ ਪਰਮਾਤਮਾ ਨੂੰ ਪਾ ਗਏ ਹਨ।
ਕਹੋ ਨਾਨਕ ਜਿਨ ਹਰ ਪ੍ਰਭ ਡਿੱਠਾ ਤਿਨ ਕੈ ਸਦ ਕੁਰਬਾਣੇ।
ਹਜ਼ੂਰ ਕਹਿੰਦੇ ਨੇ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਅਸੀਂ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਆਤਮਕ ਨੇਤਰਾਂ ਨਾਲ, ਗਿਆਨ ਦੇ ਚਸ਼ਮਿਆਂ ਨਾਲ ਦਰਸ਼ਨ ਦੀਦਾਰ ਕੀਤੇ ਹਨ।
ਸਲੋਕਾ ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੂਣਿਆ।
ਨਾਮ ਤੋਂ ਵਿਹੂਣਾ ਸਰੀਰ ਇਸ ਤਰ੍ਹਾਂ ਜਿਵੇਂ ਹਨੇਰ ਕੋਠੜੀ ਹੋਵੇ ਜਿੱਥੇ ਨਜ਼ਰ ਕੁਝ ਨਹੀਂ ਆਉਂਦਾ, ਪਰ ਕਈ ਵਾਰੀ ਹਨੇਰੀ ਕੋਠੜੀ ਚ ਕੁਝ ਪਿਆ ਹੁੰਦਾ ਹੈ। ਇਹ ਹੈ ਵੀ ਹਨੇਰੀ, ਨਾਮ ਤੋਂ ਬਿਨਾਂ ਅੰਧਕਾਰ ਵਿੱਚ ਹੈ ਤੇ ਇਹ ਅੰਦਰੋਂ ਵੀ ਸੁਣੀ ਹੈ।
ਨਾਨਕ ਸਫਲ ਜਨਮ ਜੈ ਘਟ ਉੱਠਾ ਸੱਚ ਧਣੀ।
ਹਜ਼ੂਰ ਕਹਿੰਦੇ ਨੇ ਉਹਦਾ ਜਨਮ ਸਫਲ ਹੈ ਜਿਸ ਦੇ ਹਿਰਦੇ ਵਿੱਚ ਸੱਚਾ ਪਰਮਾਤਮਾ ਵਸ ਗਿਆ ਹੈ।
ਸ਼ੰਤ ਤਿੰਨ ਖੰਨੀਆਂ ਵੰਨੀਆਂ ਜਿਨ ਮੇਰਾ ਹਰ ਪ੍ਰਭ ਡੀਠਾ ਰਾਮ।
ਹਜ਼ੂਰ ਕਹਿੰਦੇ ਨੇ ਉਹਨਾਂ ਤੋਂ ਮੈਂ ਟੁਕੜੇ ਟੁਕੜੇ ਕੁਰਬਾਨ ਹੋ ਜਾਵਾਂ ਜਿਨ੍ਹਾਂ ਨੇ ਖਰੀ ਪ੍ਰਭੂ ਦੇ ਦਰਸ਼ਨ ਕੀਤੇ ਹਨ।
ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ।
ਉਹ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਨੂੰ ਚੱਖ ਕੇ ਅੰਤਰ ਆਤਮੇ ਪੂਰਨ ਤੌਰ ਤੇ ਤ੍ਰਿਪਤ ਹੋ ਗਏ, ਅਗਾਏ ਗਏ, ਰਜ ਗਏ ਖਾਨ।
ਹਰ ਮਨਹਿ ਮੀਠਾ ਪ੍ਰਭੂ ਤੂਠਾ ਅਮਿਓ ਬੂਠਾ ਸੁਖ ਪਾਏ।
ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ, ਪ੍ਰਭੂ ਪਰਮੇਸ਼ਵਰ ਦਾ ਨਾਮ ਅੰਦਰੂਨੀ ਤੌਰ ਤੇ ਮਿੱਠਾ ਲੱਗਾ, ਉਹ ਆਤਮਕ ਜੀਵਨ ਪੱਖੋਂ ਸੁਖੀ ਹੋਏ ਹਨ।
ਦੁੱਖ ਨਾਸ਼ ਭਰਮ ਵਿਨਾਸ਼ ਤਨ ਤੇ ਜਪ ਜਗਦੀਸ਼ ਈਸਾ ਜੈ ਜਾਏ।
ਉਹਨਾਂ ਦੇ ਅੰਦਰ ਦੇ ਵਿਕਾਰ ਚਲੇ ਗਏ, ਭਰਮ ਚਲੇ ਗਏ, ਅੰਦਰ ਦੇ ਭੁਲੇਖੇ ਤ੍ਰੈ ਗੁਣੀ ਮਾਇਆ ਤੋਂ ਬਚ ਗਏ ਤੇ ਉਹਨਾਂ ਨੇ ਪਰਮਾਤਮਾ ਦੀ ਜੈ ਜੈਕਾਰ ਕਰਕੇ ਉਸ ਨੂੰ ਪਾਇਆ ਹੈ।
ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਟੂਟਾ।
ਉਹਨਾਂ ਅੰਦਰ ਮੋਹ ਨਹੀਂ, ਵਿਕਾਰ ਨਹੀਂ, ਪੰਜਾਂ ਵਿਕਾਰਾਂ ਤੋਂ ਸਦੀਵ ਕਰ ਲਈ ਉਹਨਾਂ ਦਾ ਸੰਗ ਖੈੜ ਛੁੱਟ ਗਿਆ ਹੈ।
ਕਹੋ ਨਾਨਕ ਤਿਨ ਖੰਨੀਆਂ ਵੰਨੀਆਂ ਜਿਨ ਕੱਟ ਮੇਰਾ ਹਰ ਪ੍ਰਭੂ ਬੂਠਾ।
ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਜਾਵਾਂ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਮੇਰੇ ਪਿਆਰੇ ਵਾਹਿਗੁਰੂ ਜੀ ਨੇ ਆਪਣਾ ਵਸੇਬਾ, ਆਪਣਾ ਨਿਵਾਸ, ਆਪਣਾ ਟਿਕਾਣਾ ਬਣਾਇਆ ਹੈ।
ਸਲੋਕ ਜੋ ਲੋੜੀਂਦੈ ਰਾਮ ਸੇਵਕ ਸੇਈ ਕਾਂਡਿਆ।
ਉਹ ਹੀ ਪਰਮਾਤਮਾ ਦੇ ਸੇਵਕ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਬਣਾ ਲਿਆ, ਜਿਹੜੇ ਪਰਮਾਤਮਾ ਦੇ ਚਾਹੁਣ ਵਾਲੇ ਸੇਵਕ ਨੇ, ਇਉਂ ਕਹਿ ਲਈਏ ਕਿ ਜਿਹੜੇ ਪਰਮਾਤਮਾ ਨੂੰ ਲੋੜੀਂਦੇ ਨੇ। ਲੋੜੀਂਦੇ ਦਾ ਅਰਥ ਹੈ ਚੰਗੇ ਲੱਗ ਜਾਣ, ਸੋਹਣੇ ਲੱਗ ਜਾਣ, ਉਹ ਪਰਮਾਤਮਾ ਨੇ ਆਪਣੇ ਸੇਵਕ ਵੱਖਰੇ ਕੀਤੇ ਹਨ।
ਨਾਨਕ ਜਾਣੈ ਸਤ ਸਾਈ ਸੰਤ ਨ ਬਾਹਰ।
ਹਜ਼ੂਰ ਕਹਿੰਦੇ ਨੇ ਦੁਨੀਆਂ ਦੇ ਲੋਕੋ ਇਹ ਸੱਚਾਈ ਹੈ ਕਿ ਉਸ ਗੁਰਮੁਖ ਪਿਆਰੇ ਸੰਤ, ਉਹਨਾਂ ਸੰਤਾਂ ਤੇ ਸ਼ਬਦ ਅਰਥ ਸਾਰਿਆਂ ਇਹੀ ਕੀਤੇ, ਉਹਨਾਂ ਵਿੱਚ ਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ। ਜੋ ਲੋੜੀਂਦੇ ਰਾਮ ਸੇਵਕ ਸੇਈ ਕਾਂਢਿਆ, ਨਾਨਕ ਜਾਣੈ ਸਤ ਸਾਈ ਸੰਤ ਨਾ ਬਾਹਰ। ਪਰਮਾਤਮਾ ਵਿੱਚ ਉਹ ਇਸ ਤਰ੍ਹਾਂ ਅਭੇਦ ਹੋਏ ਹਨ।
ਸੰਤ ਮਿਲ ਜਲ ਜਲ ਹੈ ਖਟਾਨਾ ਰਾਮ।
ਹਜ਼ੂਰ ਕਹਿੰਦੇ ਨੇ ਉਹ ਇਸ ਤਰ੍ਹਾਂ ਸਮਾ ਗਏ ਜਿਵੇਂ ਪਾਣੀ ਦੀ ਬੂੰਦ ਸਮੁੰਦਰ ਵਿੱਚ ਸਮਾਉਂਦੀ ਹੈ।
ਸੰਗ ਜੋਤੀ ਜੋਤ ਮਿਲਾਨਾ ਰਾਮ।
ਜਿਵੇਂ ਇੱਕ ਅੱਗ ਦੀ ਨਿੱਕੀ ਜੀ ਚੰਗਿਆੜੀ ਵਿਰਾਟ ਅੱਗ ਦੀ ਲਪਟ ਵਿੱਚ ਸਮਾ ਜਾਂਦੀ ਹੈ, ਇਸੇ ਤਰ੍ਹਾਂ ਉਹ ਪ੍ਰਭੂ ਵੀ ਸਮਾਏ ਹਨ।
ਸਮਾਏ ਪੂਰਨ ਪੁਰਖ ਕਰਤੇ ਆਪ ਆਪਹਿ ਜਾਣੀਆ।
ਪਰਿਪੂਰਨ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਵਿੱਚ ਸਮਾ ਲਿਆ, ਜਿਹੜੇ ਸਮਾਏ ਹੋਏ ਨੇ ਉਹ ਹੀ ਪਰਿਪੂਰਨ ਪਰਮਾਤਮਾ ਨੂੰ ਮਾਣ ਰਹੇ ਹਨ।
ਤਹਿ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਆ।
ਉਹਨਾਂ ਦੀ ਸਮਾਧੀ ਸੁਨ ਦਾ ਅਰਥ ਕੁਛ ਹੋਣਾ ਨਹੀਂ, ਸੁਨ ਦਾ ਅਰਥ ਹੈ ਅਫੁਰ, ਜਿੱਥੇ ਕੋਈ ਫੁਰਨੇ ਨਹੀਂ। ਹਜ਼ੂਰ ਮਹਾਰਾਜ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਵਿੱਚ ਸਮਾਏ ਹੋਏ ਕੇਵਲ ਇੱਕ ਪਰਮਾਤਮਾ ਨੂੰ ਹੀ ਵਿਖਾਣ ਦੇ ਹਨ।
ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ।
ਆਪ ਹੀ ਪਰਮਾਤਮਾ ਗੁਪਤ ਰੂਪ ਵਿੱਚ, ਆਪ ਹੀ ਭੈ ਸੰਸਾਰ ਦੇ ਮੋਹ ਵਕਾਰ ਜੋ ਕੁਛ ਕਹਿ, ਇਹਨਾਂ ਬੰਧਨਾਂ ਤੋਂ ਮੁਕਤ ਕਹਿ, ਉਹ ਆਪਣੇ ਆਪ ਨੂੰ ਆਪ ਹੀ ਬਿਆਨ ਕਰਦਾ ਹੈ।
ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲ ਜਲ ਜਲ ਹੈ ਖਟਾਨਾ।
ਹਜ਼ੂਰ ਕਹਿੰਦੇ ਨੇ ਜਿਹੜੇ ਸਾਈ ਵਿੱਚ ਅਭੇਦ ਹੋ ਗਏ ਉਹਨਾਂ ਦੇ ਭਰਮ, ਉਹਨਾਂ ਦੇ ਭੈ, ਇੱਥੇ ਸ਼ਬਦ ਹੈ ਗੁਣ ਬਿਨਾਸੇ। ਗੁਣ ਦਾ ਅਰਥ ਚੰਗੇ ਗੁਣ, ਇੱਥੇ ਗੁਣ ਦਾ ਅਰਥ ਕਰਾਂਗੇ ਮਾਇਆ ਦੇ ਤ੍ਰੈ ਗੁਣ, ਰਜ ਤਮ ਤੇ ਸਤ ਗੁਣ, ਉਹਨਾਂ ਦੇ ਭਰਮ, ਉਹਨਾਂ ਦੇ ਭੈ, ਉਹਨਾਂ ਦੇ ਜਿੰਨੇ ਆ ਮਾਇਆਵੀ ਗੁਣ ਨੇ ਉਹ ਸਾਰੇ ਖਤਮ ਹੋ ਗਏ। ਇਸ ਤਰ੍ਹਾਂ ਸਮਾ ਗਏ ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ, ਜਿਵੇਂ ਜੋਤ ਵਿੱਚ ਜੋਤ ਸਮਾ ਜਾਂਦੀ ਹੈ। ਸਾਰੇ ਸ਼ਬਦ ਦਾ ਤੱਤ ਭਾਵ ਇਹ ਵੇ ਮਨਾ, ਸੁਣ ਉਹ ਜਿਹਦੇ ਨਾਲ ਤੇਰੇ ਅੰਦਰ ਨੂੰ ਸੁੱਖ ਮਿਲੇ ਤੇ ਰੱਬ ਨਾਲ ਅਭੇਦ ਹੋਵੇ। ਦੇਖ ਉਹ ਜਿਹਦੇ ਨਾਲ ਤੇਰੇ ਅੰਦਰ ਵਾਸ਼ਨਾ ਨਾ ਪਨਪੇ, ਹਰ ਕਾ ਰੂਪ ਨਜ਼ਰ ਆ ਜਾਏ। ਤੇਰੇ ਅੰਦਰ ਸਰੀਰ ਦੇ ਨਾੜਾਂ ਖੱਡੀਆਂ ਢਾਂਚਾ ਸਭ ਕੁਝ ਗਏ, ਪਰ ਨਾਮ ਤੋਂ ਬਿਨਾਂ ਅੰਨੀ ਤੇ ਸੁੰਨੀ ਹੈ। ਚੌਥੀ ਗੱਲ ਕਿ ਜਿਹੜੇ ਸਾਈ ਵਿੱਚ ਮਿਲ ਗਏ, ਸਾਈ ਨੂੰ ਭਾ ਗਏ, ਉਹ ਅਭੇਦ ਹੋ ਗਏ ਜਿਵੇਂ ਪਾਣੀ ਵਿੱਚ ਪਾਣੀ ਸਮਾਉਂਦਾ ਹੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਸ਼ਬਦ ਲੰਬੇਰਾ ਹੋਣ ਕਰਕੇ ਥੋੜ੍ਹੀ ਜਿਹੀ ਤੇਜ਼ੀ ਮੈਂ ਵਰਤੀ ਹੈ, ਕਿਰਪਾ ਕਰਕੇ ਬਖਸ਼ ਦੇਣਾ। ਸਭ ਦਾ ਧੰਨਵਾਦ ਸਨਮਾਨਯੋਗ ਸਿੰਘ ਸਾਹਿਬਾਨ ਜੀ ਦਾ। ਸਤਿਗੁਰੂ ਕਿਰਪਾ ਕਰੇ ਫਿਰ ਜਲਦੀ ਆਪ ਜੀ ਦੇ ਦਰਸ਼ਨ ਕਰ ਸਕਾਂ। ਆਓ ਅਖੀਰ ਵਾਲੇ ਸਤਿਗੁਰੂ ਦੇ ਬਚਨ ਸਰਵਣ ਕਰੀਏ।
ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲ ਜਲ ਜਲਹਿ ਖਟਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ